ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक लियो थ्रू आउट ऑन्टेरियो। नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी। क्विक ट्रक लियो 519-622-0660, quicktrucklube.com।
सात सौ सत्तर एम दे प्यारे प्यारे श्रोतियो, मेरा यानी कि डॉक्टर नरेंद्र रवि आप सब नू प्यार भरिया नमस्कार, सलाम अलैकम, सत श्री अकाल एंड वेरी गुड ईवनिंग। जिमें कि तुहानू पता ही है कि आपां हर एतवार नू 4 बजे तो लैके 5 बजे तक माइंड एंड रेडियो प्रोग्राम, माइंड एंड बॉडी प्रोग्राम लैके तुहाडी सेवा दे विच हाजिर हुंदे आ। अज असी इस प्रोग्राम दे विच प्रेयर दे उत्ते, प्रार्थना दे उत्ते गलबात करनी है। जिवें कि मैं लास्ट वीक कहा सीगा कि 6 डिफरेंट टॉपिक्स दे उत्ते आपां गलबात करांगे। पहला क्वेश्चन यह है जां पहला कॉन्सैप्ट यह है कि प्रेयर जां प्रार्थना कहिंदे किहनूं ने, इहदे बारे गलबात करांगे। प्रार्थना किहनूं कहिंदे ने, दूजी प्रेयर जां प्रार्थना दीआं किन्नीआं किस्मां ने, वट आर द डिफरेंट टाइप्स ऑफ प्रेयर्स। तीसरा क्वेश्चन हैगा कि प्रेयर जां प्रार्थना कित्थे करनी है, गुरुद्वारे च, मंदर च, घर च, बाजार च, तालाब च, समुंदर च, पहाड़ां च, कित्थे करनी है, कदों करनी है, सवेरे करनी है, शाम नूं करनी है, दुपहरे करनी है, कदों करनी है, ते किस चीज़ दी करनी है, ते जिहड़ी प्रेयर करनी है आपां किहड़ी चीज़ दी करनी है। सो तीसरे टॉपिक दे उत्ते आपां इह गल करांगे। ते चौथा टॉपिक इह है कि की असीं दूसरे लोगों के लिए, अपने रिश्तेदारों के लिए, भैन भरावों लिए, गुआढ़ियों लिए, विदेश वसदे लोगों लिए, किसी होर कम्यूनिटी लिए, उहदे लिए भी प्रेयर कर सकते हैं। तो पंजवा क्वेश्चन आप डिस्कस करांगे वो ये कि असीं बहुत बार देखिया कि जदों असीं प्रेयर करते हैं तो साड़ी जिहड़ी प्रेयर है वह असैप्ट नहीं हुंदी, कबूल नहीं हुंदी। उहदा की कारण है कि प्रेयर कबूल क्यों नहीं हुंदी, ते कैड़ी प्रेयर जिहड़ी है वह मंजूर हुंदी है, उहदी सुनवाई हुंदी है। ते छेवां क्वेश्चन आपां जिहड़ा लास्ट क्वेश्चन है वह यह है भी जे प्रेयर साडी मंजूर नहीं हुंदी, कबूल नहीं हुंदी, मन्नी नहीं जांदी, पूरी नहीं हुंदी, ते उहदे की कारण ने। सो इह जिहड़े 6 टॉपिक ने प्रेयर दे उत्ते, आपां कल्ली कल्ली गल नूं लै के डिटेल च तां नहीं जा सकदे क्योंकि टाइम उन्ना ही हुंदा। सो 6 डिफरेंट पॉइंट दे उत्ते गलबात करांगे। नंबर 1, प्रेयर किहनूं कहिंदे ने, इहदियां किस्मां किन्नियां ने, प्रेयर कित्थे करनी है, कदों करनी है, ते किस चीज़ दी करनी है, की दूजे लोगों की प्रेयर की जा सकती है, फिर परमात्मा की दरगाह च प्रेयर केड़ी कबूल हुंदी है, केड़ी नहीं हुंदी, ते जे नहीं हुंदी कबूल तां उहदे की कारण है। सो ये 6 गल्लां दे उत्ते गलबात करांगे। किसे भी मेरे भैन भरा ने फोन करना स्टूडियो च 416-620-1778। पर मेरी हथ जोड़ के बेनती यही है कि इन्हां टॉपिक दे विच ही रहना, ਇਹ ਨਹੀਂ ਆਪਾਂ ਸ਼ੁਰੂ ਦਿੱਲੀ ਤੋਂ ਕਰੀਏ ਅਤੇ ਪਹੁੰਚ ਜਾਈਏ ਅੰਮ੍ਰਿਤਸਰ, ਇਸ ਤਰ੍ਹਾਂ ਨਹੀਂ। ਜਿਹੜੇ ਟੋਪਿਕ 'ਤੇ ਗੱਲ ਹੋਏਗੀ ਉਸ ਟੋਪਿਕ ਦੇ ਉੱਤੇ ਤੁਸੀਂ ਆਪਣੇ ਪਰਸਨਲ ਵਿਚਾਰ ਜ਼ਰੂਰ ਦੇ ਸਕਦੇ ਹੋ। ਅਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਆਪਣਾ ਪ੍ਰੋਗਰਾਮ ਹੈ ਮਾਈਂਡ ਐਂਡ ਬੋਡੀ, ਇਹ ਅਰਫਾ ਮੁਜ਼ੱਫਰ ਜਿਹੜੇ ਕਿ ਰੀਅਲ ਸਟੇਟ ਦੀ ਦੁਨੀਆ ਦਾ ਜਾਣਿਆ ਪਹਿਚਾਣਿਆ ਨਾਮ ਹੈ, ਉਹਨਾਂ ਦੇ ਤਾਬੁਨ ਦੇ ਨਾਲ, ਉਹਨਾਂ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਬਲਬੂਤੇ ਮੈਂ ਇਹ ਪ੍ਰੋਗਰਾਮ ਪੇਸ਼ ਕਰਦਾ। ਜਦੋਂ ਵੀ ਤੁਸੀਂ ਕੋਈ ਰੀਅਲ ਸਟੇਟ ਦੇ ਨਾਲ ਸੰਬੰਧਿਤ ਕੋਈ ਵੀ ਮਸ਼ਵਰਾ ਲੈਣਾ ਹੋਵੇ, ਗੱਲਬਾਤ ਕਰਨੀ ਹੋਵੇ ਕਿ ਮਕਾਨ ਕਿਹੋ ਜਿਹਾ ਲੈਣਾ, ਕਿੱਥੇ ਲੈਣਾ, ਮਕਾਨ ਵੇਚਣਾ ਕਿੱਥੇ ਲੈਣਾ, ਕੋਈ ਬਿਜ਼ਨਸ ਦੀ ਗੱਲਬਾਤ ਕਰਨੀ ਹੈ, ਸੋ ਮੈਂ ਹਮੇਸ਼ਾ ਇੱਕ ਗੱਲ ਦਾ ਧਾਰਨੀ ਹੈ, ਮੇਰਾ ਇੱਕ ਵਿਸ਼ਵਾਸ ਹੈ ਕਿ ਕਦੋਂ ਵੀ ਕੋਈ ਵੀ ਕੰਮ ਤੁਸੀਂ ਸ਼ੁਰੂ ਕਰਨਾ ਉਹਦੇ ਉੱਤੇ 3-4-5 ਬੰਦਿਆਂ ਦੀਆਂ ਰਾਇ ਲੈ ਲਓ, ਧਿਆਨ ਨਾਲ ਗੱਲ ਸੁਣੋ, ਕਾਪੀ ਦੇ ਉੱਤੇ ਨੋਟ ਕਰ ਲਓ, ਉਸ ਤੋਂ ਬਾਅਦ ਤੁਸੀਂ ਆਪਣਾ ਡਿਸੀਜਨ ਬਣਾਓ। ਕਈ ਵਾਰੀ ਕੀ ਹੁੰਦਾ ਕਿ ਅਸੀਂ ਇੱਕ ਬੰਦੇ 'ਤੇ ਯਕੀਨ ਕਰਕੇ ਕਿ ਸਾਡੇ ਪਿੰਡ ਦਾ, ਸਾਡੇ ਸ਼ਹਿਰ ਦਾ, ਸਾਡੇ ਧਰਮ ਦਾ, ਸਾਡਾ ਰਿਸ਼ਤੇਦਾਰ ਹੈ, ਉਹਦੇ ਯਕੀਨ ਕਰ ਲੈਣੇ ਆ, ਅਤੇ ਉਹ ਹੁੰਦਾ ਠੱਗ। ਸਾਰੇ ਤਾਂ ਨਹੀਂ ਹੁੰਦੇ, ਪਰ ਪੈਸਾ ਇੱਕ ਇਹੋ ਜਿਹੀ ਚੀਜ਼ ਹੈ ਨਾਲੇ ਪੈਸਾ ਵੀ ਹੁਣ ਤਾਂ ਰੀਅਲ ਸਟੇਟ ਦੇ ਵਿੱਚ ਕਿਉਂਕਿ ਮਕਾਨ ਬੜੇ ਮਹਿੰਗੇ ਨੇ ਅਤੇ ਖੁੱਲ੍ਹੇ ਪੈਸੇ ਰੀਅਲ ਸਟੇਟ ਵਾਲ ਨੂੰ ਬਣਦੇ ਨੇ, ਉਹ ਗੱਲ ਦੱਸਦੇ ਹੀ ਨਹੀਂ ਪੂਰੀ, ਬਸ ਇੱਕੋ ਹੀ ਕਹਿੰਦੇ ਫਿਗਾ ਨਾ ਕਰ, ਚੱਕ ਦਿਆਂਗੇ ਵੱਡੇ ਵਧੀਆ ਤੈਨੂੰ ਲੈ ਦਿਆਂਗੇ, ਤੈਨੂੰ ਸਸਤਾ ਲੈ ਦਿਆਂਗੇ, ਤੈਨੂੰ ਮਹਿੰਗਾ ਵੇਚ ਦਿਆਂਗੇ, ਇਹੋ ਜਿਹੀਆਂ ਹਵਾਈ ਗੱਲਾਂ ਕਰ ਲੈਂਦੇ ਨੇ। ਕਿਉਂਕਿ ਜਦੋਂ ਵਿਕ ਜਾਂਦਾ ਮਕਾਨ ਜਾਂ ਤੁਸੀਂ ਲੈ ਲਿਆ, ਤੁਹਾਡੇ ਨਾਲ ਤਾਂ ਗੱਲਬਾਤ ਹੀ ਨਹੀਂ, ਸਿੱਧੇ ਪੈਸੇ ਉਹਨਾਂ ਦੇ ਅਕਾਊਂਟ 'ਚ ਜਮ੍ਹਾਂ ਹੋ ਜਾਂਦੇ ਨੇ। ਸੋ ਮਕਾਨ ਨਾਲ ਸੰਬੰਧਿਤ ਹਜ਼ਾਰਾਂ ਕੁਐਸਚਨ ਨੇ, ਕੋਰੇ ਹੋ ਲਓ ਪਹਿਲਾਂ, ਕੋਰੇ ਹੋਏ ਤਾਂ ਵਧੀਆ ਰਹਿੰਦਾ, ਜੇ ਅਸੀਂ ਸੰਗਦੇ ਸੰਗਦੇ ਰਹਾਂਗੇ ਅਤੇ ਫਿਰ ਜਦੋਂ ਰਿਜ਼ਲਟ ਮਾੜੇ ਹੁੰਦੇ ਨੇ ਫਿਰ ਸਾਡਾ ਆਪਣਾ ਕਸੂਰ ਹੁੰਦਾ। ਸੋ ਮੇਰੀ ਇਹ ਜਿਹੜੀ ਹੈਗੀ ਖਾਸ ਪੱਕਾ ਵਿਸ਼ਵਾਸ ਹੈ, ਇਸੇ ਕਰਕੇ ਮੈਂ ਕਹਿੰਦਾ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ, ਪਿੰਡ ਦੇ ਬੰਦਿਆਂ ਨੂੰ, ਧਰਮ ਦੇ ਬੰਦਿਆਂ ਨੂੰ, ਸਾਰਿਆਂ ਨੂੰ ਬੁਲਾ ਲਓ ਅਤੇ ਇੱਕ ਅਰਫਾ ਮੁਜ਼ੱਫਰ ਇਹਨਾਂ ਨੂੰ ਵੀ ਬੁਲਾਓ, ਸਾਰਿਆਂ ਨੂੰ ਬੁਲਾ ਕੇ ਇਹਨਾਂ ਨੂੰ ਵੀ ਪੁੱਛੋ ਵੀ ਕਿੰਨੀ ਕਮਿਸ਼ਨ ਲੈਣੀ ਹੈ, ਕਿੱਥੋਂ, ਜੋ ਤੁਹਾਡੇ ਦਿਲ ਦਾ ਸਵਾਲ ਹੈ ਜੋ ਬਾਕੀਆਂ ਨੂੰ ਪੁੱਛਿਆ ਇਹਨਾਂ ਨੂੰ ਵੀ ਪੁੱਛੋ। ਫਿਰ ਤੁਸੀਂ ਆਪਣੀ ਆਤਮਾ ਨੂੰ, ਅੰਤਰ ਆਤਮਾ ਨੂੰ ਪੁੱਛੋ ਕਿ ਕਿਹੜਾ ਬੰਦਾ ਤੁਹਾਡੇ ਲਈ ਠੀਕ ਹੋਊਗਾ। ਸਾਰੇ ਹੀ ਹੈ ਜੀ ਜੰਤ ਸਭ ਉਸਦੇ, ਸਭ ਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ। ਜੇ ਦੂਜਾ ਹੋਈ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜੱਗ ਉਪਜਿਆ, ਕੌਣ ਭਲੇ ਕੌਣ ਮੰਦੇ। ਜਦੋਂ ਸਾਰੇ ਪਰਮਾਤਮਾ ਨੇ ਤਾਂ ਇਨਸਾਨ ਬਣਾਇਆ, ਬਾਅਦ ਤਾਂ ਅਸੀਂ ਮੋਹਰਾਂ ਲਾਈਆਂ ਵੀ ਆ ਮੁਸਲਮਾਨ ਆ, ਹਿੰਦੂ ਆ, ਸਿੱਖ ਆ, ਈਸਾਈ ਆ। ਇਨਸਾਨ ਦੇ ਗੁਣ ਨੇ, ਜਿਹੜੇ ਬੰਦਿਆਂ ਦੇ ਗੁਣ ਹੁੰਦੇ ਨੇ ਉੱਪਰ ਆਪ ਹੀ ਆ ਜਾਂਦੇ ਨੇ। ਗੁਰੂ ਨਾਨਕ ਸਾਹਿਬ ਦੀ ਅੱਜ ਹਰੇਕ ਬੰਦਾ ਇੱਜ਼ਤ ਕਰਦਾ, ਹਰੇਕ ਬੰਦਾ ਨਿਰਮਸਤਕ ਹੋ ਕੇ ਉਹਨਾਂ ਦੇ ਸਿਰ ਝੁਕਾਉਂਦਾ, ਮੁਹੰਮਦ ਸਾਹਿਬ ਨੂੰ ਸਿਰ ਝੁਕਾਉਂਦਾ ਅਤੇ ਜੀਸਸ ਕ੍ਰਾਈਸਟ ਨੂੰ ਸਾਰੇ ਬੰਦੇ ਪੂਜਦੇ ਨੇ ਅਤੇ ਮਹਾਂਵੀਰ ਸਾਹਿਬ ਮਹਾਂਵੀਰ ਨੂੰ ਸਭ ਬੰਦੇ ਪੂਜਦੇ ਨੇ। ਕਿਉਂ? ਕਿਉਂਕਿ ਉਹਨਾਂ ਨੇ ਚੰਗੇ ਗੁਣ ਪੈਦਾ ਕੀਤੇ, ਪਰਮਾਤਮਾ ਦੇ ਨਾਲ ਲੱਗੇ। ਸੋ ਇਸ ਕਰਕੇ ਜਿਹੜਾ ਬੰਦਾ ਚੰਗੇ ਗੁਣ ਹੁੰਦੇ ਨੇ, ਜਿਹਦੇ ਬੈਸਟ ਕੁਆਲਿਟੀਜ਼ ਹੁੰਦੀਆਂ ਨੇ, ਉਹਨੂੰ ਬੁਲਾ ਲੈਣਾ ਚਾਹੀਦਾ, ਨਾਲੇ ਫਿਰ ਤੁਹਾਡੀ ਆਤਮਾ ਬਿਲਕੁਲ ਠੀਕ ਜਵਾਬ ਦੇਊਗੀ। ਜੇ ਤੁਹਾਨੂੰ ਲੱਗੇ ਕਿ ਅਰਫਾ ਮੁਜ਼ੱਫਰ ਜੀ ਸਾਰਿਆਂ ਦੇ ਉੱਪਰ ਦੀ ਹੋ ਕੇ ਵਧੀਆ ਗੱਲ, ਸਾਫ਼ ਸੁਥਰੀ ਅਤੇ ਸਿੱਧੀ ਗੱਲ ਕਰਦੇ ਨੇ ਅਤੇ ਤੁਹਾਡਾ ਮਨ ਮੰਨੇ, ਉਹਨਾਂ ਨੂੰ ਅੱਗੇ ਤੁਸੀਂ ਆਪਣਾ ਰੀਅਲ ਸਟੇਟ ਏਜੰਟ ਹਾਇਰ ਕਰ ਲਓ, ਨਹੀਂ ਤੁਸੀਂ ਹੋਰਾਂ ਨੂੰ ਕਰ ਲਓ। ਮੈਂ ਤੁਹਾਨੂੰ ਇਹ ਤਾਂ ਨਹੀਂ ਕਿਹਾ ਵੀ ਇਹਨਾਂ ਨੂੰ ਜ਼ਰੂਰ ਕਰੋ, ਮੈਂ ਤਾਂ ਸਿਰਫ ਇਹ ਕਿਹਾ ਕੰਪੇਅਰ ਕਰਨ ਦੇ ਲਈ ਇਹਨਾਂ ਨੂੰ ਤੁਸੀਂ ਇੱਕ ਵਾਰ ਬੁਲਾ ਲਓ ਅਤੇ ਫਿਰ ਤੁਸੀਂ ਦੇਖੋਗੇ ਕਿ ਜੋ ਮੈਂ ਕਿਹਾ ਫਿਰ ਪਤਾ ਲੱਗੂ ਤੁਹਾਨੂੰ ਗਧੇ ਅਤੇ ਘੋੜੇ 'ਚ ਕੀ ਫਰਕ ਹੁੰਦਾ। ਸੋ ਦੇਖਣ ਤਾਂ ਸਾਰਿਆਂ ਦੇ ਚਾਰ ਲੱਤਾਂ ਨੇ, ਪਰ ਜਦੋਂ ਗਧੇ ਦੇ ਆਪਣੇ ਗੁਣ ਨੇ, ਘੋੜੇ ਦੇ ਆਪਣੇ ਗੁਣ ਨੇ। ਸੋ ਇਸ ਕਰਕੇ ਰੀਅਲ ਸਟੇਟ ਦੀ ਆਪਣੇ ਪਰਮਾਤਮਾ ਦੇ ਨੇ ਜਿਹੜੇ ਪਰਸਨੈਲਿਟੀਜ਼ ਬਣਾਈਆਂ ਨੇ, ਉਹ ਆਪਣੇ ਆਪਣੇ ਗੁਣ ਨੇ, ਕੰਟੈਂਟਮੈਂਟ ਆ ਅਰਫਾ ਮੁਜ਼ੱਫਰ 'ਚ, ਇਹ ਨਹੀਂ ਆਪਣੇ ਲਾਲਚ ਦਾ ਝੂਠ ਬੋਲੂ ਕੁਛ ਕਰੂਗੀ। ਸੋ ਇਸੇ ਕਰਕੇ 770 ਦੇ ਕਰਤਾ ਦਾਤਾ ਵੀ ਨੇ। ਜੇ ਫੋਨ ਨੰਬਰ ਮੈਂ ਤੁਹਾਨੂੰ ਦੇ ਦਿੰਦਾ, ਲੰਬੀ ਭੂਮਿਕਾ ਜ਼ਿਆਦਾ ਮੈਂ ਬਟਰਿੰਗ ਨਹੀਂ ਕਰ ਰਿਹਾ, ਪਰ ਮੈਂ ਸੱਚਾਈ ਦੱਸ ਰਿਹਾ। 6478 6245 6478 6245 'ਤੇ ਫੋਨ ਕਰ ਲਓ। ਜੇ ਤੁਸੀਂ ਭੁੱਲ ਵੀ ਜਾਓ ਤਾਂ ਤੁਸੀਂ 770 ਦਾ ਜਿਹੜਾ ਆਪਣਾ ਸਟੇਸ਼ਨ ਹੈ 416-620-1778 ਇਹਦੇ ਉੱਤੇ ਫੋਨ ਕਰਕੇ ਤੁਸੀਂ ਅਰਫਾ ਮੁਜ਼ੱਫਰ ਦਾ ਫੋਨ ਕਿਸੇ ਟਾਈਮ ਵੀ ਲੈ ਸਕਦੇ ਹੋ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਆਪਾਂ ਪੇਸ਼ ਕਰ ਰਹੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਆਪਾਂ ਪ੍ਰੇਅਰ ਦੇ ਉੱਤੇ ਗੱਲ ਕਰਨੀ ਹੈ, ਪ੍ਰੇਅਰ ਦੇ ਉੱਪਰ 6 ਡਿਫਰੈਂਟ ਟੌਪਿਕਸ ਦੇ ਉੱਤੇ ਗੱਲਬਾਤ ਕਰਾਂਗੇ ਕਿ ਵਟ ਇਜ਼ ਪ੍ਰੇਅਰ, ਵਟ ਟਾਈਪ ਆਫ ਪ੍ਰੇਅਰਸ ਆਰ ਪ੍ਰੇਅਰ, ਵੇਅਰ ਵੀ ਸ਼ੁੱਡ ਡੂ ਪ੍ਰੇਅਰ, ਵੈਨ ਵੀ ਸ਼ੁੱਡ ਡੂ ਪ੍ਰੇਅਰ, ਟੂ ਹੂਮ ਵੀ ਸ਼ੁੱਡ ਡੂ ਇਟ, ਐਂਡ ਕੈਨ ਵੀ ਡੂ ਪ੍ਰੇਅਰ ਫਾਰ ਦਾ ਅਦਰ ਪੀਪਲ, ਐਂਡ ਦੈਨ ਵਟ ਆਰ ਦਾ ਵਟ ਪ੍ਰੇਅਰਸ ਆਰ ਅਸੈਪਟਡ ਇਨ ਦਾ ਅਲਮਾਈਟੀਸ ਕੋਰਟ ਐਂਡ ਵਟ ਆਰ ਨਾਟ, ਐਂਡ ਇਫ ਇਟ ਇਜ਼ ਨਾਟ ਅਸੈਪਟਡ ਇਨ ਦਾ ਕੋਰਟ ਆਫ ਲਾਰਡ, ਵਟ ਆਰ ਦਾ ਰੀਜ਼ਨ, ਵਟ ਆਰ ਦਾ ਕਾਜ਼ਿਜ਼ ਫਾਰ ਦੈਟ ਥਿੰਗ। ਸੋ ਇਸ ਟੋਪਿਕ 'ਤੇ ਗੱਲ ਕਰਾਂਗੇ। ਸੋ ਹੁਣ ਬਿਫੋਰ ਵੀ ਸਟਾਰਟ ਲੈਟਸ ਹੀਅਰ ਦਾ ਫਸਟ ਸੌਂਗ। ਇਹ ਅਸੀਂ ਮੈਨੂੰ ਯਾਦ ਹੈ ਸਕੂਲ ਦੇ ਵਿੱਚ ਬੱਚੇ ਸਵੇਰੇ ਸਵੇਰੇ ਖੜ੍ਹੇ ਹੋ ਕੇ ਪ੍ਰਾਰਥਨਾ ਕਰਦੇ ਹੁੰਦੇ ਸੀਗੇ ਕਿ ਸੁਬਹਾ ਸਵੇਰੇ ਲੇ ਕਰ ਤੇਰਾ ਨਾਮ ਪ੍ਰਭੂ। ਸੁਣੋ
सवेरे लेकर तेरा नाम प्रभु, करते हैं हम शुरू आज का काम प्रभु। सुबह सवेरे लेकर तेरा नाम प्रभु, करते हैं हम शुरू आज का काम प्रभु, करते हैं हम शुरू आज का ਆ।
टेली टाइम इलेक्ट्रॉनिक्स LEDs और होम अप्लायंसेज की हॉटेस्ट और ब्रांडेड रेंज के साथ 0% फाइनेंस गारंटी ऑन लोएस्ट प्राइसेस और फ्री डिलीवरी इन GTA. तो इंतजार कैसा, अभी विजिट करें टेली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड. मजीद तफसीलात के लिए कॉल करें 9054551666. Tele Time Electronics.
Asian Food Center 9057931338. आपके किचन की तमाम जरूरियात एक ही छत तले. Fruits and vegetables, groceries and staples, bread, dairy and egg, beverage and confectionery, branded foods, personal care and household, sweets and samosas. Order now for in-store free pickup 9057931338. Home delivery is also available. Asian Food Center 9057931338. Asian Food Center.
वेलकम बैक. हुण आपां पहला टॉपिक गल करांगे कि वट इज़ प्रेयर, के प्रेयर बेनती अरजोई किनू कहिंदे ने. जे आपां बिल्कुल एक लाइन दे विच जवाब देना होवे कि प्रेयर दा मतलब की है, तां प्रेयर दा मतलब है कि रिक्वेस्ट फॉर हैल्प एंड फॉरगिवनेस, कि हैल्प दे लई ते जां अपनी गलती दी माफ़ी दे लई आपां जदों किसे नूं रिक्वेस्ट करदे हां. ਉਹ ਰਿਕੁਐਸਟ ਆਪਣੇ ਬਾਪ ਨੂੰ ਵੀ ਹੋ ਸਕਦੀ ਹੈ, ਆਪਣੀ ਮਦਰ ਨੂੰ ਵੀ ਹੋ ਸਕਦੀ ਹੈ, ਆਪਣੇ ਸਿਸਟਰ ਨੂੰ ਵੀ ਹੋ ਸਕਦੀ ਹੈ, ਆਪਣੇ ਗੁਆਂਢੀ ਨੂੰ ਵੀ ਹੋ ਸਕਦੀ ਹੈ, ਆਪਣੇ ਇੰਪਲਾਇਰ ਨੂੰ ਵੀ ਹੋ ਸਕਦੀ ਹੈ, ਭਾਵ ਆਪ ਤੋਂ ਹਾਇਰ ਅਥਾਰਟੀ ਨੂੰ ਜਦੋਂ ਅਸੀਂ ਹੈਲਪ ਦੇ ਲਈ ਜਾਂ ਮਾਫ਼ੀ ਦੇ ਲਈ ਗੱਲਬਾਤ ਕਰ ਕਹਿੰਦੇ ਹਾਂ, ਤਾਂ ਉਸ ਨੂੰ ਪ੍ਰੇਅਰ ਕਿਹਾ ਜਾਂਦਾ. ਰਿਕੁਐਸਟ ਟੂ ਦਾ ਆਲਮਾਈਟੀ ਫਾਰ ਹੈਲਪ ਔਰ ਫਾਰਗਿਵਨੈਸ. ਦੇਖੋ ਜਿਹੜੀ ਕਿਸ ਤਰ੍ਹਾਂ ਦੀ, ਫਾਰ ਇਗਜ਼ਾਮਪਲ, ਦੇਖੋ ਜਦੋਂ ਆਪਾਂ ਸਕੂਲ ਦੇ ਵਿੱਚ ਹੁੰਦੇ ਹਾਂ ਤਾਂ ਆਪਾਂ ਸਕੂਲ ਨਹੀਂ ਜਾਣਾ, ਅਤੇ ਆਪਾਂ ਨੂੰ ਹੁੰਦੀ ਹੈ ਵੀ ਗੈਰ ਹਾਜ਼ਰੀ ਨਾ ਲੱਗ ਜੇ, ਆਪਾਂ ਟੀਚਰ ਨੂੰ ਇੱਕ ਐਪਲੀਕੇਸ਼ਨ ਲਿਖ ਕੇ ਭੇਜਦੇ ਹਾਂ, ਉਹ ਰਿਕੁਐਸਟ ਹੁੰਦੀ ਹੈ ਕਿ ਮੈਂ ਬਿਮਾਰ ਹਾਂ ਇਸ ਕਰਕੇ ਮੈਨੂੰ ਛੁੱਟੀ ਦਿੱਤੀ ਜਾਵੇ. ਜਾਂ ਬੰਦਾ ਰੈਜੀਡੈਂਸੀ ਦੇ ਵਿੱਚ ਛੁੱਟੀਆਂ ਲੈਣਾ ਚਾਹੁੰਦਾ ਕਿ 2 ਵੀਕ ਮੈਨੂੰ ਵੱਧ ਮਿਲ ਜਾਣ, ਉਹ ਆਪਣੇ ਈਵਨ ਕੁਲੀਗ ਨਾਲ ਵੀ ਕਹਿੰਦਾ ਕਿ ਨਾਈਟ ਸ਼ਿਫਟ ਤੂੰ ਮੇਰੀ ਕਰ ਲੈ ਪਲੀਜ਼, ਅਤੇ ਮੈਂ ਤੇਰੀ ਕਰ ਲੂੰਗਾ. ਉਹ ਵੀ ਇੱਕ ਤਰ੍ਹਾਂ ਦੀ ਰਿਕੁਐਸਟ ਹੈ, ਪ੍ਰੇਅਰ ਹੈ. ਇਸੇ ਤਰ੍ਹਾਂ ਹੀ ਪ੍ਰੇਅਰ ਅਸੀਂ ਆਪਣੇ ਬੌਸ ਨੂੰ ਵੀ ਕਰਦੇ ਹਾਂ ਕਿ ਸਰ ਮੈਨੂੰ 4 ਸਾਲ ਹੋ ਗਏ ਕੰਮ ਕਰਦਿਆਂ ਨੂੰ, ਹੁਣ ਖਰਚੇ ਵੱਧ ਗਏ, ਦੇਖੋ ਕਿੰਨੇ ਮਹਿੰਗਾਈ ਹੋ ਗਈ, ਮੇਰੇ ਬੱਚੇ ਵੀ ਨੇ, ਮੇਰਾ ਗੁਜ਼ਾਰਾ ਨਹੀਂ ਹੁੰਦਾ, ਮੇਰੀ ਤਨਖਾਹ ਵਧਾ ਦਿਓ. ਇਹ ਵੀ ਪ੍ਰੇਅਰ ਹੈ. ਸੋ ਇਸੇ ਤਰ੍ਹਾਂ ਹੀ ਜੇ ਅਸੀਂ ਚੋਰੀ ਕਰਦੇ ਫੜ ਲਏ ਕੰਮ 'ਤੇ ਕੈਮਰੇ 'ਚ ਆ ਗਏ, ਅਤੇ ਤੁਸੀਂ ਆਪਣੇ ਬਜਾਏ ਤੁਹਾਨੂੰ ਬੌਸ ਕਹਿੰਦੇ ਨੋਟਿਸ ਦਿੰਦਾ, ਅਤੇ ਤੁਸੀਂ ਉਹਦੇ ਪੈਰ ਹੀ ਪੈ ਜਾਂਦੇ ਹੋ ਵੀ ਚਲੋ ਜੀ ਸਰ ਮੇਥੋਂ ਗਲਤੀ ਹੋ ਗਈ, ਮੇਰੇ ਮਨ ਨੇ ਹੇਰਾਫੇਰੀ ਕੀਤੀ ਹੈ, ਅਤੇ ਮੈਨੂੰ ਮਾਫ਼ ਕਰ ਦਿਓ. ਜੇ ਸੱਚੇ ਦਿਲੋਂ ਮੰਗਾਂਗੇ ਤਾਂ ਉਹ ਮਾਫ਼ ਕਰ ਦਿੰਦਾ. ਇਹ ਵੀ ਪ੍ਰੇਅਰ ਹੈ. ਸੋ ਪ੍ਰੇਅਰ ਦਾ ਮਤਲਬ ਸਿੰਪਲ ਤਰੀਕੇ ਨਾਲ ਇਹ ਹੈ ਕਿ ਜਦੋਂ ਅਸੀਂ ਰਿਕੁਐਸਟ ਟੂ ਗੋਡ ਫਾਰ ਹੈਲਪ ਐਂਡ ਫਾਰਗਿਵਨੈਸ. ਅਤੇ ਵੈਸੇ ਤਾਂ ਜਿਹੜੀ ਅਸਲੀ ਰੂਹਾਨੀ ਦੇ ਵਿੱਚ ਪ੍ਰੇਅਰ ਹੈ, ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਦੁਨੀਆ ਦੇ, ਤਾਂ ਅਸੀਂ ਫਿਰ ਉਸ ਤਾਕਤ ਨੂੰ ਯਾਦ ਕਰਦੇ ਹਾਂ, ਉਹਦੇ ਕੋਲ ਫਰਿਆਦ ਕਰਦੇ ਹਾਂ, ਉਹਦੇ ਕੋਲ ਅਰਜੋਈ ਕਰਦੇ ਹਾਂ. ਪ੍ਰੇਅਰ ਨੂੰ ਜਿਹੜੀ ਹੈ ਵੱਖ ਵੱਖ ਲੈਂਗੁਏਜ ਦੇ ਵਿੱਚ, ਵੱਖ ਵੱਖ ਧਰਮਾਂ 'ਚ, ਵੱਖ ਵੱਖ ਡਿਫਰੈਂਟ ਨਾਵਾਂ ਦੇ ਨਾਲ ਯਾਦ ਕਰਦੇ ਨੇ. ਹਿੰਦੂ ਧਰਮ ਵਿੱਚ ਇਹਨੂੰ ਪੂਜਾ ਕਹਿੰਦੇ ਨੇ, ਬੇਨਤੀ ਕਹਿੰਦੇ ਨੇ, ਪ੍ਰਾਰਥਨਾ ਕਹਿੰਦੇ ਨੇ. ਸਿੱਖ ਧਰਮ ਦੇ ਵਿੱਚ ਅਰਦਾਸ ਕਹਿੰਦੇ ਨੇ. ਮੁਸਲਿਮ ਭਾਈਚਾਰੇ ਦੇ ਵਿੱਚ ਦੁਆ ਕਹਿੰਦੇ ਨੇ, ਨਮਾਜ਼ ਕਹਿੰਦੇ ਨੇ, ਸਲਾਕ ਕਹਿੰਦੇ ਨੇ. ਕ੍ਰਿਸਚਨ ਲੋਕ ਇਹਨੂੰ ਪ੍ਰੇਅਰ ਕਹਿੰਦੇ ਨੇ. ਕਈ ਲੋਕ ਇਹਨੂੰ ਅਰਜੋਈ ਵੀ ਕਹਿੰਦੇ ਨੇ. ਅਸਲ ਵਿੱਚ ਜਿਹੜੀ ਪ੍ਰਾਰਥਨਾ ਹੈ, ਉਹ ਜਿਹੜੀ ਪ੍ਰਾਰਥਨਾ, ਪ੍ਰੇਅਰ ਨੂੰ ਪ੍ਰਾਰਥਨਾ ਕਹਿੰਦੇ ਨਾ, ਪ੍ਰਾਰਥਨਾ ਜਿਹੜਾ ਸ਼ਬਦ ਹੈ ਉਹ ਫਾਰਸੀ ਭਾਸ਼ਾ ਦੇ ਵਿੱਚ ਦੁਆ ਨੂੰ ਕਹਿੰਦੇ ਨੇ, ਦੁਆ ਨੂੰ, ਬੇਨਤੀ ਨੂੰ ਕਹਿੰਦੇ ਨੇ, ਜਿਹਦਾ ਅਰਥ ਹੁੰਦਾ ਪੁਕਾਰਨਾ. ਪ੍ਰੇਅਰ ਇਜ਼ ਐਨ ਆਪਰਚੁਨਿਟੀ ਟੂ ਸਪੈਂਡ ਟਾਈਮ ਵਿਦ ਗੋਡ. ਦ ਪ੍ਰੇਅਰ ਇਜ਼ ਟੂ ਡਾਇਰੈਕਟਲੀ ਅਪੀਲ ਟੂ ਦਾ ਆਲਮਾਈਟੀ ਟੂ ਗ੍ਰਾਂਟ ਅਵਰ ਰਿਕੁਐਸਟ, ਕਿ ਸਾਡੀ ਬੇਨਤੀ ਮੰਨ ਲਵੇ. ਪ੍ਰੇਅਰ ਇਜ਼ ਏ ਰਿਕੁਐਸਟ ਵੇ ਆਫ ਥੈਂਕਸ, ਜਿਵੇਂ ਮੈਂ ਤੁਹਾਨੂੰ ਕਿਹਾ ਹੀ ਹੈ ਵੀ ਹੈਲਪ ਲਈ ਜਾਂ ਗਲਤੀਆਂ ਦੇ ਲਈ ਆਪਣੀ ਗਲਤੀ ਦੀ ਪਸ਼ਚਾਤਾਪ ਕਰਨਾ, ਉਹਨੂੰ ਪ੍ਰੇਅਰ ਕਹਿੰਦੇ ਨੇ. ਜਦ ਦੇਖੋ ਹੁਣ ਪ੍ਰੇਅਰ ਕੀ ਹੈ, ਕਿਉਂ ਕਰਦੇ ਹਾਂ ਅਸੀਂ? ਦੇਖੋ ਜਨਮ ਤੋਂ ਲੈ ਕੇ ਮਰਨ ਤੱਕ ਹਰ ਬੰਦੇ ਦੇ ਵਿੱਚ ਇੱਛਾ ਪੈਦਾ ਹੁੰਦੀ ਰਹਿੰਦੀ ਹੈ, ਡਿਜ਼ਾਇਰਸ ਪੈਦਾ ਹੁੰਦੀਆਂ ਨੇ. ਇੱਕ ਡਿਜ਼ਾਇਰ ਖਤਮ ਨਹੀਂ ਹੁੰਦੀ, ਇੱਕ ਪੂਰੀ ਹੁੰਦੀ, ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ, ਇਹ ਡਿਜ਼ਾਇਰਸ ਪੂਰੀਆਂ ਹੁੰਦੀਆਂ. ਕਈ ਡਿਜ਼ਾਇਰਸ ਸਾਡੇ ਕੰਟਰੋਲ 'ਚ ਹੁੰਦੀਆਂ, ਅਸੀਂ ਆਪ ਹੀ ਪੂਰੀਆਂ ਕਰ ਲੈਂਦੇ ਹਾਂ। ਪਰ ਕਈ ਡਿਜ਼ਾਇਰ ਜਿਹੜੀਆਂ ਇੱਛਾਵਾਂ ਹੁੰਦੀਆਂ ਉਹ ਸਾਡੇ ਹੱਥ 'ਚ ਨਹੀਂ ਹੁੰਦੀਆਂ, ਸਾਨੂੰ ਅਸੀਂ ਆਪਣੇ ਆਪ ਨਹੀਂ ਪੂਰੀਆਂ ਕਰ ਸਕਦੇ। ਜਿਵੇਂ ਫਾਰ ਐਗਜ਼ਾਮਪਲ, ਤੁਸੀਂ ਬੈਠੇ ਹੋ, ਤੁਹਾਨੂੰ ਵਾਸ਼ਰੂਮ ਜਾਣਾ, ਤੁਸੀਂ ਉੱਠ ਕੇ ਚਲੇ ਜਾਓਗੇ, ਉਹ ਤੁਸੀਂ ਆਪਣੇ ਆਪ ਹੀ ਕਰ ਲਈ, ਕੰਟਰੋਲ ਕਰ ਲਿਆ। ਪਰ ਕੁਛ ਜੇ ਉਹੀ ਵਾਸ਼ਰੂਮ ਸਾਡੇ ਕੋਲ ਹੈਲਥ ਇਸ਼ੂ ਹੋਵੇ ਜਾਂ ਸਾਨੂੰ ਵਾਸ਼ਰੂਮ ਨਹੀਂ ਪਤਾ, ਤਾਂ ਅਸੀਂ ਆਪਣੇ ਜਿਹਦੇ ਗੈਸਟ ਹੁੰਦੇ ਹਾਂ, ਜਿਹਦੇ ਘਰ ਗਏ ਹੁੰਦੇ ਹਾਂ, ਜਿਹਦੇ ਆਫਿਸ ਗਏ ਹੁੰਦੇ, ਆਪਾਂ ਨੂੰ ਕਹਿੰਦਾ ਪਲੀਜ਼ ਵੇਅਰ ਯੂਅਰ ਵਾਸ਼ਰੂਮ ਸਰ, ਸੋ ਉਹਦੀ ਪਰਮਿਸ਼ਨ ਲੈਣੀ, ਉਹ ਵੀ ਉਹਨੂੰ ਪ੍ਰੇਅਰ ਕਹਿੰਦੇ ਹਾਂ ਇੱਕ ਤਰੀਕੇ ਨਾਲ। ਸੋ ਕਹਿਣ ਦਾ ਭਾਵ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਜਦੋਂ ਸਾਡੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ, ਸੋ ਉਹ ਇੱਛਾਵਾਂ ਨੂੰ, ਉਹ ਡਿਜ਼ਾਇਰ ਨੂੰ ਪੂਰੀਆਂ ਕਰਨ ਦੇ ਲਈ ਅਸੀਂ ਆਪਣੇ ਅੱਲਾਹ ਤਾਲਾ ਦੇ ਅੱਗੇ, ਵਾਹਿਗੁਰੂ ਦੇ ਅੱਗੇ, ਕਿਸੇ ਵੀ ਦੇਵੀ ਦੇਵਤਾ ਦੇ ਅੱਗੇ ਬੇਨਤੀ ਕਰਦੇ ਹਾਂ, ਉਸ ਨੂੰ ਹੀ ਪ੍ਰੇਅਰ ਕਿਹਾ ਜਾਂਦਾ। ਸੋ ਇੱਕ ਗੱਲ ਤਾਂ ਕਲੀਅਰ ਹੋ ਗਈ। ਹੁਣ ਆਪਣਾ ਦੂਸਰਾ ਟੋਪਿਕ ਹੈਗਾ ਕਿ ਵਟ ਆਰ ਦਾ ਡਿਫਰੈਂਟ ਟਾਈਪਸ ਆਫ ਪ੍ਰੇਅਰ, ਪ੍ਰੇਅਰ ਕਿੰਨੀਆਂ ਕਿਸਮ ਦੀਆਂ ਹੁੰਦੀਆਂ। ਦੇਖੋ, ਦੁਨੀਆਂ ਦੇ ਵਿੱਚ ਜਿਹੜੀਆਂ ਪ੍ਰੇਅਰਸ ਨੇ ਉਹ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਨੂੰ ਆਪਾਂ ਵੋਕਲ ਪ੍ਰੇਅਰ ਕਹਿੰਦੇ ਹਾਂ, ਇੱਕ ਨੂੰ ਮੈਂਟਲ ਪ੍ਰੇਅਰ ਕਹਿੰਦੇ ਹਾਂ, ਇੱਕ ਨੂੰ ਮਿਸਟੀਕਲ ਪ੍ਰੇਅਰ ਕਹਿੰਦੇ ਹਾਂ। ਤਿੰਨ ਤਰ੍ਹਾਂ ਦੀਆਂ ਪ੍ਰੇਅਰ ਸਾਰੀ ਦੁਨੀਆਂ ਦੇ ਵਿੱਚ ਹੁੰਦੀਆਂ ਨੇ। ਵੋਕਲ ਪ੍ਰੇਅਰ ਕੀ ਹੈ, ਬੇਨਤੀ ਕੀ ਹੈ? ਵੋਕਲ ਹੁੰਦਾ ਬੋਲਣਾ, ਜਦੋਂ ਅਸੀਂ ਮੂੰਹ ਨਾਲ ਜਾਂ ਜੀਭ ਦੇ ਨਾਲ ਬੋਲ ਕੇ ਕਰਦੇ ਹਾਂ। ਕਿਸ ਤਰ੍ਹਾਂ? ਕੋਈ ਧਾਰਮਿਕ ਪੁਸਤਕਾਂ 'ਚੋਂ, ਗ੍ਰੰਥਾਂ ਪੋਥੀਆਂ 'ਚੋਂ, ਵੇਦ ਸ਼ਾਸਤਰਾਂ 'ਚੋਂ ਮੰਤਰ ਪੜ੍ਹ ਕੇ ਜਾਂ ਗਾ ਕੇ, ਅੱਜ ਮੈਂ ਹੁਣ ਸੁਬਹਾ ਸਵੇਰੇ ਦਾ ਆਪਾਂ ਸੁਣਿਆ ਸੀ ਗਾਣਾ, ਇਹ ਸੀ ਪ੍ਰੇਅਰ ਸੀ, ਬੋਲ ਕੇ ਕੀਤੀ ਗਈ ਸੀਗੀ, ਕਿਸੇ ਕਿਤਾਬ ਦੇ ਵਿੱਚੋਂ ਲਈ ਸੀਗੀ। ਉਹ ਪਰਮਾਤਮਾ ਦੇ ਅੱਗੇ ਉਹਦੇ ਚਰਨਾਂ ਵਿੱਚ ਜਦੋਂ ਸੁਨੇਹਾ ਦਿੰਦੇ ਹਾਂ, ਉਹਨੂੰ ਆਪਾਂ ਵੋਕਲ ਪ੍ਰੇਅਰ ਕਹਿੰਦੇ ਹਾਂ। ਠੀਕ ਹੈ ਜੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਕਰਦੇ ਰਹਿੰਦੇ ਹਾਂ, ਕੋਈ ਗੀਤ ਗਾਉਂਦੇ ਹਾਂ ਪਰਮਾਤਮਾ ਦੇ, ਕਿੰਨੇ ਹੀ ਨੇ, ਕਿੰਨੀਆਂ ਗੱਲਾਂ ਅਸੀਂ ਕਰਦੇ ਹਾਂ। ਸਿੱਖ ਧਰਮ ਦੇ ਵਿੱਚ ਵੀ ਅਸੀਂ ਅਰਦਾਸ ਕਰਦੇ ਹਾਂ ਖੜ੍ਹੇ ਹੋ ਕੇ। ਜਿਹੜੇ ਹਿੰਦੂ ਨੇ ਭਰਾ, ਉਹ ਕੀ ਕਰਦੇ ਨੇ? ਮੰਤਰ, ਦਾ ਚੈਂਟਿੰਗ ਆਫ ਮੰਤਰਾ ਇਜ਼ ਦਾ ਮੋਸਟ ਪਾਪੂਲਰ ਵਰਸ਼ਿਪ ਇਨ ਹਿੰਦੂਇਜ਼ਮ। ਹਿੰਦੂਇਜ਼ਮ ਦੇ ਵਿੱਚ ਵੇਦਾਂ ਦੇ ਵਿੱਚ ਜਿਹੜੇ ਮੰਤਰ ਨੇ ਉਹਨਾਂ ਦਾ ਉਚਾਰਨ ਕਰਕੇ, ਜਿਵੇਂ ਹਵਨ ਵੀ ਕੀਤਾ ਜਾਂਦਾ ਧੂਣੀ ਦੇ ਅੱਗੇ, ਅੱਗ ਦੇ ਅੱਗੇ, ਅਤੇ ਉਹ ਅਰਦਾਸ ਕੀਤੀ ਜਾਂਦੀ ਹੈ ਵੇਦਾਂ ਦੇ ਅੱਗੇ, ਬ੍ਰਹਮ ਦੇ ਅੱਗੇ, ਜਿਹੜਾ ਕਿ ਬ੍ਰਹਮ ਇਜ਼ ਦਾ ਕ੍ਰੀਏਟਰ ਆਫ ਦਾ ਹੋਲ ਯੂਨੀਵਰਸ। ਇਸੇ ਤਰ੍ਹਾਂ ਫਿਰ ਦੇਵੀ ਦੇਵਤਿਆਂ ਦੇ ਅੱਗੇ ਕਰਦੇ ਹਾਂ, ਰਾਮਚੰਦਰ ਜੀ ਅੱਗੇ ਕਰਦੇ ਹਾਂ, ਕ੍ਰਿਸ਼ਨ ਜੀ ਅੱਗੇ ਕਰਦੇ ਹਾਂ, ਹਨੂੰਮਾਨ ਜੀ ਅੱਗੇ ਕਰਦੇ ਹਾਂ। ਹਿੰਦੂ ਧਰਮ ਦੇ ਵਿੱਚ ਅਸੀਂ ਪ੍ਰੇਅਰ ਕਰਦੇ ਹਾਂ ਜਿਵੇਂ ਹਨੂੰਮਾਨ ਚਾਲੀਸਾ ਪੜ੍ਹਦੇ ਹਾਂ, ਠੀਕ ਹੈ ਨਾ ਜੀ। ਸੋ ਇਸੇ ਤਰ੍ਹਾਂ ਹੀ ਰਾਮ 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 ਕਰਦੇ ਹਾਂ ਜਾਂ ਰਾਮ ਸੀਤਾ ਕਰਦੇ ਹਾਂ, ਕੁਛ ਵੀ ਕਰਦੇ ਹਾਂ, ਇਹ ਸਾਰੀਆਂ ਪ੍ਰੇਅਰਸ ਨੇ। ਸੋ ਸਿੱਖ ਧਰਮ ਦੇ ਵਿੱਚ ਕੀ ਹੈ ਕਿ ਸਿੱਖ ਧਰਮ ਦੇ ਅਰਦਾਸ ਇਨ ਸਿੱਖੀ ਅਰਦਾਸ ਇਨ ਸਿੱਖਇਜ਼ਮ ਇਜ਼ ਡਨ ਬਿਫੋਰ ਪਰਫੋਰਮਿੰਗ ਐਂਡ ਆਫਟਰ ਅੰਡਰਟੇਕਿੰਗ। ਜੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਅਰਦਾਸ ਕਰਦੇ ਹਾਂ ਸਿੱਖ ਧਰਮ ਦੇ ਵਿੱਚ, ਅਤੇ ਜਦੋਂ ਕੰਮ ਖਤਮ ਹੋ ਜਾਂਦਾ ਤਾਂ ਉਦੋਂ ਵੀ ਅਸੀਂ ਅਰਦਾਸ ਕਰਦੇ ਹਾਂ। ਸੋ ਜਿਹੜੀ ਅਰਦਾਸ ਹੁੰਦੀ ਹੈ, ਦਾ ਅਰਦਾਸ ਇਜ਼ ਆਲਵੇਜ਼ ਡਨ ਸਟੈਂਡਿੰਗ ਅਪ ਵਿਦ ਦਾ ਫੋਲਡਡ ਹੈਂਡ, ਦੋਨੇ ਹੱਥ ਜੋੜ ਕੇ ਖੜ੍ਹੇ ਹੋ ਕੇ, ਸਿਰ ਝੁਕਾ ਕੇ, ਉਸ ਅਕਾਲ ਪੁਰਖ ਦੇ ਅੱਗੇ, ਉਸ ਸਤਿਗੁਰੂ ਦੇ ਅੱਗੇ, ਉਸ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਅਰਜੋਈ, ਅਰਦਾਸ, ਥੈਂਕਸ ਕਰਦੇ ਹਾਂ, ਆਪਣੀਆਂ ਗਲਤੀਆਂ ਦਾ ਪਛਤਾਵ ਕਰਦੇ ਹਾਂ ਵੀ ਜੋ ਵੀ ਅਸੀਂ ਕੰਮ ਸ਼ੁਰੂ ਕੀਤਾ ਇਹਦੇ ਵਿੱਚ ਚੜ੍ਹਦੀ ਕਲਾ ਰਹੀ, ਅਤੇ ਜਦੋਂ ਕੰਮ ਪੂਰਾ ਹੋ ਜਾਂਦਾ ਤਾਂ ਉਹਦੇ ਵਿੱਚ ਕਹਿੰਦੇ ਜਿਹੜੀਆਂ ਵੀ ਸਾਡੇ ਕੋਲ ਉਣਤਾਈਆਂ ਹੋ ਗਈਆਂ, ਘਾਟਾਂ ਹੋ ਗਈਆਂ, ਵੱਧ ਘੱਟ ਬੋਲਿਆ ਗਿਆ, ਉਹਦੇ ਲਈ ਸਤਿਗੁਰੂ ਦੇ ਅੱਗੇ ਅਸੀਂ ਮਾਫ਼ੀ ਮੰਗਦੇ ਹਾਂ। ਇਹਨੂੰ ਕਹਿੰਦੇ ਨੇ ਪਹਿਲੀ ਪ੍ਰੇਅਰ ਵੋਕਲ ਪ੍ਰੇਅਰ। ਦੂਜੀ ਹੈਗੀ ਮੈਂਟਲ ਪ੍ਰੇਅਰ। ਮੈਂਟਲ ਪ੍ਰੇਅਰ ਕਿਹੜੀ ਹੁੰਦੀ ਹੈ? ਜਿਹਦੇ ਵਿੱਚ ਅਸੀਂ ਬੋਲਦੇ ਨਹੀਂ, ਆਪਣੇ ਮਾਇੰਡ ਦੇ ਨਾਲ, ਹੈ ਨਾ, ਕਈ ਵਾਰੀ ਸੋਚਦੇ ਰਹਿਣਾ ਸੀ, ਮਾਇੰਡ ਦੇ ਨਾਲ ਅਸੀਂ ਆਪਣੇ ਹਾਇਰ ਅਥੋਰਿਟੀ ਦੇ ਅੱਗੇ, ਪਰਮਾਤਮਾ ਦੇ ਅੱਗੇ ਕਰਦੇ ਹਾਂ। ਇਹਦੇ ਵਿੱਚ ਕੀ ਹੁੰਦਾ? ਬੋਲਦੇ ਨਹੀਂ ਅਸੀਂ, ਇਹਦੇ ਵਿੱਚ ਸਿਰਫ ਬਿਨਾਂ ਬੋਲੇ ਤੋਂ ਆਪਣੀਆਂ ਗਲਤੀਆਂ ਨੂੰ ਮੰਨਣਾ ਅਤੇ ਆਪਣੇ ਜਿਹੜੇ ਦੋਸ਼ ਨੇ, ਜਿਹੜੇ ਗਲਤੀਆਂ ਕਰ ਬੈਠੇ, ਉਹਨੂੰ ਕਨਫੈਸ ਕਰਨਾ। ਇਹ ਨਹੀਂ ਇਕੱਲੀਆਂ ਗਲਤੀਆਂ ਮੰਨੀਆਂ। ਹੁਣ ਜਿਵੇਂ ਚੋਰੀ ਕਰ ਲਈ ਅਸੀਂ, ਜਾਂ ਕੋਈ ਬਲਾਤਕਾਰ ਦੇ ਵਿੱਚ ਸ਼ਾਮਿਲ ਹੋ ਗਏ, ਕਾਮ ਨੇ ਜ਼ੋਰ ਪਾਇਆ, ਗਲਤ ਕੰਮ ਹੋ ਗਿਆ, ਅੱਗਿਓਂ ਪੁਲਿਸ ਨੂੰ ਪਤਾ ਲੱਗ ਗਿਆ ਵੀ ਅਸੀਂ ਭੱਜਦਾ ਆਏ, ਪਰ ਪੁਲਿਸ ਨੂੰ ਪਤਾ ਲੱਗ ਗਿਆ, ਉਹਨਾਂ ਨੇ ਰਿਪੋਰਟ ਦਰਜ ਕਰਾ ਲਈ, ਹੁਣ ਕੀ ਕਰਾਂਗੇ? ਉੱਚੀ ਉੱਚੀ ਤਾਂ ਬੋਲਦੇ ਨਹੀਂ, ਉਦੋਂ ਫਿਰ ਮੰਜੇ 'ਚ ਬੈਠ ਕੇ, ਖੂੰਜੇ 'ਚ ਬੈਠ ਕੇ, ਅੱਖਾਂ ਮੀਚ ਕੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਸੱਚੇ ਪਾਤਸ਼ਾਹ, ਬਾ ਹੋ ਗਈ ਮੇਥੋਂ ਗਲਤੀ, ਮੈਨੂੰ ਕਰਨੀ ਨਹੀਂ ਚਾਹੀਦੀ ਸੀ, ਵੈਸੇ ਤਾਂ ਮੇਰੀ ਬੱਚੀ ਸੀ, ਮੈਂ ਬੁੱਢਾ ਸੀਗਾ, ਫਿਰ ਵੀ ਕਰ ਬੈਠਿਆ, ਜਾਂ ਚੋਰੀ ਕਰ ਬੈਠਿਆ, ਜਾਂ ਉੱਥੇ ਜਿਹੜੇ ਹੁਣ ਭਾਈ ਸਾਹਿਬ ਨੇ ਲੰਡਨ ਦੇ ਵਿੱਚ ਟਰੱਕ ਚੜ੍ਹਾ ਕੇ 4 ਨਿਰਦੋਸ਼ ਬੰਦਿਆਂ ਨੂੰ ਮਾਰਤਾ, ਹੁਣ ਜੋ ਜੇਲ੍ਹ 'ਚ ਹੋਊਗਾ, ਉੱਥੇ ਉਹ ਪਰਮਾਤਮਾ ਦੇ ਅੱਗੇ, ਜੀਸਸ ਕ੍ਰਾਈਸਟ ਦੇ ਅੱਗੇ ਕਹੂਗਾ ਕਿ ਮੈਂ ਉਹਨਾਂ ਨੂੰ ਜਾਣਦਾ ਵੀ ਨਹੀਂ ਸੀ ਵਿਚਾਰਿਆਂ ਦਾ, ਕਿੰਨਾ ਕੀ ਕਸੂਰ ਸੀ, ਉਹ ਇੱਕ ਬੱਚਾ ਬਚ ਗਿਆ ਅਤੇ ਦੂਜੇ ਸਾਰੇ ਮਰ ਗਏ, ਸਾਰੀ ਦੁਨੀਆ ਤੜਫੜੀ, ਉਹਦੇ ਲਈ ਮੇਥੋਂ ਗਲਤੀ ਹੋ ਗਈ। ਜੋ ਵੀ ਚੰਗੀ ਜਾਂ ਮਾੜੀ ਦੀ ਨਹੀਂ, ਆਪਣੀਆਂ ਗਲਤੀਆਂ ਦੇ ਉੱਤੇ ਕਨਫੈਸ ਕਰਨਾ, ਉਹ ਪਰਮਾਤਮਾ ਦੇ ਅੱਗੇ ਅਸੀਂ ਕਰ ਸਕਦੇ ਹਾਂ, ਜਾਂ ਫਿਰ ਕੋਰਟ, ਜਿਹਨੂੰ ਕਹਿੰਦੇ ਨੇ ਕੋਰਟ ਦੇ ਵਿੱਚ ਅਸੀਂ ਕਨਫੈਸ ਕਰਦੇ ਹਾਂ। ਸੋ ਤੀਜੀ ਕਿਸਮ ਦੀ ਹੁੰਦੀ ਹੈ ਮਿਸਟੀਕਲ, ਬੜੀ ਇੰਪੋਰਟੈਂਟ ਹੈ ਮਿਸਟੀਕਲ ਜਿਹੜੀ ਪ੍ਰੇਅਰ ਹੈ, ਬਹੁਤ ਇੰਪੋਰਟੈਂਟ ਹੈ, ਇਹ ਉਦੋਂ ਹੈ, ਉਦੋਂ ਕੀਤੀ ਜਾਂਦੀ ਹੈ। ਦੇਖੋ, ਇਹ ਰੂਹਾਨੀਅਤ ਹੈ, ਰੂਹਾਨੀਅਤ ਦੀ ਜਿਹੜੀ ਅਰਦਾਸ ਹੈ ਇਹ ਉਦੋਂ ਕੀਤੀ ਜਾਂਦੀ ਹੈ ਜਦੋਂ ਅਸੀਂ ਆਪਣੇ ਧਿਆਨ ਜਿਹੜਾ ਹੈਗਾ, ਅਟੈਨਸ਼ਨ ਜਿਹੜੀ ਹੈਗੀ, ਖਿਆਲ ਜਿਹੜਾ ਹੈਗੀ, ਰੂਹ ਜਿਹੜੀ ਹੈਗੀ, ਉਹ ਨੌ ਦੁਆਰਿਆਂ 'ਚੋਂ ਕੱਢ ਕੇ ਥਰਡ ਆਈ ਦੇ ਉੱਤੇ, ਸ਼ਿਵ ਨੇਤਰ ਦੇ ਉੱਤੇ ਲੈ ਆਉਂਦੇ ਹਾਂ, ਅਤੇ ਉਦੋਂ ਕਿਉਂਕਿ ਸਾਡਾ ਅੰਦਰ ਸਾਨੂੰ ਜੋਤ ਨਜ਼ਰ ਆਉਂਦੀ ਹੈ, ਪ੍ਰਕਾਸ਼ ਨਜ਼ਰ, ਉਦੋਂ ਜਿਹੜੀ ਬੇਨਤੀ ਕਰਦੇ ਹਾਂ 100% ਉਹਦੀ ਰਾਈਟ ਵੇ ਕਬੂਲ ਹੋ ਜਾਂਦੀ, ਕਿਉਂਕਿ ਤੁਸੀਂ ਤਾਂ ਰੱਬ ਨਾਲ ਸਿੱਧੀ ਗੱਲ ਕਰ ਰਹੇ ਹੁੰਦੇ ਹੋ, ਉਸ ਪਾਵਰ ਦੇ ਨਾਲ ਗੱਲ ਕਰ ਰਹੇ ਹੋ। ਸੋ ਜਿਹੜੀ ਮਿਸਟੀਕਲ ਹੁੰਦੀ ਹੈ, ਇਸੇ ਕਰਕੇ ਕਹਿੰਦੇ ਜਿਹੜਾ ਬੰਦਾ ਪਹੁੰਚਿਆ ਹੁੰਦਾ, ਜਿਹੜੇ ਬੰਦੇ ਨੇ ਮਿਹਨਤ ਕਰਕੇ ਆਪਣਾ ਤੀਸਰਾ ਦਰਵਾਜ਼ਾ ਖੋਲ੍ਹ ਲਿਆ, ਹਾਂਜੀ, ਚਾਹੇ ਉਹ ਜੈਨ ਮੁਨੀ ਨੇ, ਚਾਹੇ ਉਹ ਕੋਈ ਪਹੁੰਚੇ ਹੋਏ ਸੰਤ ਨੇ, ਪਹੁੰਚੇ ਹੋਏ ਹੋਣੇ ਚਾਹੀਦੇ ਨੇ, ਮੈਂ ਵਾਰ ਵਾਰ ਪਹੁੰਚੇ ਹੋਏ ਕਹਿਣਾ, ਅਤੇ ਜਾਂ ਕੋਈ ਸਤਿਗੁਰੂ ਹੈ, ਸਤਿਗੁਰੂ ਦਾ ਮਤਲਬ ਇਹ ਨਹੀਂ ਕੱਪੜਿਆਂ ਤੋਂ, ਜਿਹੜੇ ਬੰਦੇ ਨੇ ਮਿਹਨਤ ਕਰਕੇ ਅੰਦਰਲਾ ਪਰਦਾ ਖੋਲ੍ਹ ਲਿਆ, ਉਹਦੇ ਮੂੰਹ ਚੋਂ ਜੋ ਵੀ ਗੱਲ ਨਿਕਲ ਜਾਂਦੀ ਹੈ ਪਰਮਾਤਮਾ ਉਹਦੀ ਰਾਈਟ ਵੇ ਮਨਜ਼ੂਰ ਕਰ ਲੈਂਦਾ, ਕਿਉਂਕਿ ਪਰਮਾਤਮਾ ਦੇ ਰੂਹ ਬਣ ਚੁੱਕੇ ਨੇ। ਸੋ ਇਸ ਕਰਕੇ ਆਪਾਂ ਜਿਹੜੀ ਟਾਈਪਸ ਦੀ ਗੱਲ ਕੀਤੀ ਹੈ ਉਹਨੂੰ ਨਟਸ਼ੈਲ ਦੇ ਲਈ, ਤੁਸੀਂ ਇਹਨਾਂ ਕਹੋ ਮੈਂ ਕਾਲਜ ਦਾ ਪੀਰੀਅਡ ਲੈ ਰਿਹਾ, ਫਿਰ ਉਹਨੂੰ ਤੁਹਾਨੂੰ ਸਿੰਪਲ ਤਰੀਕੇ ਨਾਲ ਸਮਝਾਉਣ ਦੀ ਮੈਂ ਕੋਸ਼ਿਸ਼ ਕਰਦਾ। ਪ੍ਰੇਅਰ 3 ਤਰ੍ਹਾਂ ਦੀ ਹੈ, ਇੱਕ ਬੋਲ ਕੇ, ਇੱਕ ਮਨ ਦੇ ਨਾਲ, ਅਤੇ ਤੀਜੀ ਹੈਗੀ ਆਪਣੀ ਥਰਡ ਆਈ ਦੇ ਉੱਤੇ ਆ ਕੇ ਕੀਤੀ ਜੀ। ਇਹ 3 ਪ੍ਰਕਾਰ ਦੀਆਂ ਦੁਨੀਆਂ ਦੇ ਵਿੱਚ ਪ੍ਰੇਅਰਸ ਹੁੰਦੀਆਂ। ਹੁਣ ਜਿਹੜਾ ਤੀਸਰਾ ਟੋਪਿਕ ਹੈ ਉਹ ਆਪਣਾ ਇਹ ਸੀਗਾ ਕਿ ਪ੍ਰੇਅਰ ਕਰਨੀ ਕਿੱਥੇ ਚਾਹੀਦੀ ਹੈ, ਕਦੋਂ ਕਰਨੀ ਚਾਹੀਦੀ ਹੈ, ਅਤੇ ਕਿਹੜੀ ਚੀਜ਼ ਦੀ ਕਰਨੀ ਚਾਹੀਦੀ ਹੈ। ਪਹਿਲੀ ਗੱਲ ਕਿੱਥੇ ਕਰਨੀ ਚਾਹੀਦੀ ਹੈ, ਇੱਕ ਸਿੰਪਲ ਫਾਰਮੂਲਾ ਕਹਿੰਦੇ ਜਿਹੜੀ ਵੀ ਥਾਂ 'ਤੇ ਪਰਮਾਤਮਾ ਦੀ ਯਾਦ ਆਵੇ ਉਹ ਥਾਂ ਪਵਿੱਤਰ ਹੈ, ਉਹ ਚਾਹੇ ਗੁਰਦੁਆਰਾ ਸਾਹਿਬ ਹੈ, ਚਾਹੇ ਮੰਦਰ ਹੈ, ਚਾਹੇ ਮਸਜਿਦ ਹੈ, ਚਾਹੇ ਗਿਰਜਾਘਰ ਹੈ, ਚਾਹੇ ਖੇਤ ਨੇ, ਚਾਹੇ ਦਰਖਤ ਹੈ, ਚਾਹੇ ਪਾਣੀ ਹੈ, ਚਾਹੇ ਤੁਰਦੇ ਹਾਂ, ਚਾਹੇ ਜੰਗਲ ਨੇ, ਪਹਾੜ ਨੇ, ਵਾਸ਼ਰੂਮ ਹੈ, ਕਿਤੇ ਵੀ ਹੈ, ਜਿੱਥੇ ਵੀ ਪਰਮਾਤਮਾ ਦੀ ਯਾਦ ਆਵੇ, ਆਲ ਇਜ਼ ਹੋਲੀ ਵੇਅਰ ਡਿਵੋਸ਼ਨ ਨੀਡਸ, ਜਿੱਥੇ ਸਾਡੇ ਗੋਡੇ ਝੁਕਣ, ਜਿੱਥੇ ਸਾਡਾ ਸਿਰ ਝੁਕ ਜਾਵੇ, ਉਹ ਪ੍ਰੇਅਰ, ਉਹ ਜਿਹੜੀ ਜੇ ਪ੍ਰੇਅਰ ਆ ਜਿੱਥੇ ਵੀ ਕੀਤੀ ਜਾਵੇ ਉਹ ਵਧੀਆ ਹੀ ਹੈ, ਜਿੱਥੇ ਵੀ ਪਰਮਾਤਮਾ ਨੂੰ ਜਾਗ ਕੀਤਾ ਜਾਵੇ। ਸੋ ਇਸ ਕਰਕੇ ਇੱਕ ਖਿਆਲ ਰੱਖੋ ਵੀ ਕਿੱਥੇ ਕਰਨੀ ਹੈ। ਹਾਂ, ਗੁਰਦੁਆਰਾ ਸਾਹਿਬ, ਮੰਦਰ ਦੇ ਵਿੱਚ, ਮਸਜਿਦ 'ਚ, ਕਿਉਂਕਿ ਉੱਥੇ ਮਾਹੌਲ ਬਣਿਆ ਹੁੰਦਾ, ਉੱਥੇ ਕਿਉਂਕਿ ਸਾਰੇ ਸਮੂਹਿਕ ਕਰਦੇ ਨੇ, ਸੋ ਇਸ ਕਰਕੇ ਮੈਨੂੰ ਵੀ ਸਾਰੇ ਬੰਦੇ ਬੇਨਤੀ ਕਰਦੇ ਨੇ ਪਰਮਾਤਮਾ ਉਹਦੇ ਵੱਲ, ਕਹਿੰਦੇ ਵੀ ਇੰਨੀ ਖਲਕਤ ਕਰ ਰਹੀ ਹੈ, ਕਹਿੰਦੇ ਨਾ ਵੀ ਖਲਕਤ ਦੀ ਜਿਹੜੀ ਆਵਾਜ਼ ਹੁੰਦੀ ਹੈ ਉਹ ਪਰਮਾਤਮਾ ਦੀ ਦਰਗਾਹ 'ਚ, ਸਾਰੇ ਹੀ ਬੰਦੇ ਕਹਿੰਦੇ ਨੇ। ਹੁਣ ਜਿਹੜਾ ਲੰਡਨ ਦੇ ਵਿੱਚ ਮਿਸਹੈਪਨਿੰਗ ਹੋਈ ਹੈ, ਅਤੇ ਉਹਦੇ ਵਿੱਚ ਸਾਰੇ ਦੁਨੀਆਂ, ਚਾਹੇ ਦੁਨੀਆਂ ਦੇ, ਚਾਹੇ ਉਹ ਮੁਸਲਿਮ ਨੇ, ਚਾਹੇ ਹਿੰਦੂ ਨੇ, ਚਾਹੇ ਸਿੱਖ ਨੇ, ਚਾਹੇ ਖੱਤਰੀ ਨੇ, ਕੋਈ ਵੀ ਹੈ, ਸਾਰੇ ਬੰਦੇ ਆਹ ਦਾ ਨਾਰਾ ਮਾਰਦੇ ਨੇ ਵੀ ਵਿਚਾਰਿਆਂ ਦਾ ਕੀ ਕਸੂਰ ਸੀ, ਉਹਨਾਂ ਦੀ ਜ਼ਿੰਦਗੀ ਬਰਬਾਦ ਕਰਤੀ। ਸੋ ਉਹ ਪਰਮਾਤਮਾ ਦੇ ਟੱਲੀਆਂ ਫਿਰ ਫਟਾਫਟ ਖੜਕਦੀਆਂ ਨੇ, ਉਹਦੇ ਦਰਵਾਜ਼ੇ ਦੇ ਵਿੱਚ ਆਵਾਜ਼ਾਂ ਆਉਂਦੀਆਂ ਨੇ। ਸੋ ਇਸ ਕਰਕੇ ਕਿਹਾ ਜਾਂਦਾ ਵੀ ਜਦੋਂ ਆਪਾਂ ਮਸਜਿਦ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ, ਮੰਦਰ ਦੇ ਵਿੱਚ, ਗਿਰਜਾ ਦੇ ਵਿੱਚ ਇਕੱਠੀਆਂ ਕਰਦੇ ਹਾਂ ਜਾਂ ਕਿਤੇ ਧਾਰਮਿਕ ਸਥਾਨ 'ਤੇ ਜਾ ਕੇ, ਉਹ ਪ੍ਰੇਅਰ ਵੀ ਵਧੀਆ। ਪਰ ਜੇ ਨਹੀਂ ਵੀ ਜਾਂਦੇ ਤਾਂ ਜਿੱਥੇ ਵੀ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਉਹ ਪ੍ਰੇਅਰ ਵਧੀਆ ਹੁੰਦੀ ਹੈ। ਅਗਲਾ ਇਹਦੇ ਵਿੱਚ ਛੋਟਾ ਜਿਹਾ ਟੋਪਿਕ ਸੀ ਵੀ ਕਦੋਂ ਕਰਨੀ ਚਾਹੀਦੀ ਹੈ, ਜਦੋਂ ਮਰਜ਼ੀ ਕਰੋ ਪ੍ਰੇਅਰ, ਪ੍ਰੇਅਰ ਦਾ ਕੋਈ ਸਮਾਂ ਨਹੀਂ। ਪਰ ਹਾਂ, ਜਦੋਂ ਅਸੀਂ ਉੱਠਣ ਤੋਂ ਪਹਿਲਾਂ, ਜੇ ਹੁਣ ਮੇਰੇ ਵਰਗ ਦਾ 12 ਵਜੇ ਉੱਠਦਾ, ਮਤਲਬ ਕਹਿੰਦਾ ਵੀ ਅਰਲੀ ਇਨ ਦਾ ਮੋਰਨਿੰਗ, ਅਤੇ ਸੌਣ ਤੋਂ ਪਹਿਲਾਂ ਦਾ ਮਤਲਬ ਇਹ ਹੈ ਕਿ ਜਿਹੜਾ ਉਸ ਵੇਲੇ ਮਾਹੌਲ ਸ਼ਾਂਤ ਹੁੰਦਾ, ਉਸ ਵੇਲੇ ਕੋਈ ਡਿਸਟਰਬੈਂਸ ਨਹੀਂ ਹੁੰਦੀ। ਜਦੋਂ ਅਸੀਂ ਰਾਤ ਨੂੰ ਪੈਣ ਲੱਗੇ ਹਾਂ, ਸਾਰੇ ਜਣੇ ਸੌਂ ਗਏ, ਤੁਸੀਂ ਆਪਣੇ ਕਮਰੇ ਦੀਆਂ ਲਾਈਟਾਂ ਬੰਦ ਕੀਤੀਆਂ ਅਤੇ ਬੈਠੇ ਹੋ ਤੁਸੀਂ ਬੈੱਡ ਦੇ ਉੱਤੇ, ਅਤੇ ਉਸ ਵੇਲੇ ਤੁਸੀਂ ਆਪਣੇ ਦਿਨ ਦਾ, ਪੂਰੇ ਦਿਨ ਦਾ ਹਿਸਾਬ ਕਿਤਾਬ ਕਰੋ, ਜਿਵੇਂ ਆਪਾਂ ਅਕਾਊਂਟੈਂਟ ਕੋਲ ਜਾ ਕੇ ਸਾਲ ਦਾ ਹਿਸਾਬ ਕਿਤਾਬ ਕਰਾਉਂਦੇ ਹਾਂ ਨਾ, ਇਹ ਰੋਜ਼ ਦੀ ਰੋਜ਼ ਆਪ ਹੀ ਕਰਨਾ ਹੁੰਦਾ ਕਿ ਵੀ ਸੱਚੇ ਪਾਤਸ਼ਾਹ, ਹੇ ਦੇਵੀ ਮਾਂ, ਹੇ ਅੱਲਾਹ, ਹੇ ਵਾਹਿਗੁਰੂ, ਅੱਜ ਮੈਂ ਫਲਾਣੇ ਜਿਹੜੇ ਰਿਸ਼ਤੇਦਾਰ ਨੂੰ ਹੈ ਉਹਨਾਂ ਨੇ, ਉਹਨੂੰ ਮੈਂ ਕੋਈ ਪੁੱਠਾ ਸਿੱਧਾ ਬੋਲ ਬੈਠਿਆ, ਅੱਜ ਮੈਂ ਉੱਚੀ ਨੀਵੀਂ ਬੋਲ ਬੈਠਿਆ, ਅੱਜ ਜਵਾਕ ਦੇ ਮੈਂ ਥੱਪੜ ਲਾ ਬੈਠਿਆ, ਅੱਜ ਮੈਂ ਉੱਥੇ ਚੋਰੀ ਕਰ ਲਿਆ, ਅੱਜ ਮੈਂ ਲੇਟ ਕਰਕੇ ਝੂਠ ਬੋਲਿਆ। ਸੋ ਜੋ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਦਿਨ ਦੀ ਵਿੱਚ ਜੋ ਕੁਛ ਤੁਸੀਂ ਗਲਤ ਕੰਮ ਕੀਤੇ ਨੇ ਉਹਦੇ ਲਈ ਸੱਚੇ ਦਿਲੋਂ ਪਰਮਾਤਮਾ ਤੋਂ ਮਾਫ਼ੀ ਮੰਗੋ, ਸੱਚੇ ਦਿਲੋਂ ਕਹਿ ਰਿਹਾ ਮੈਂ। ਅਤੇ ਨਾਲ ਹੀ ਜੇ ਕੋਈ ਚੰਗਾ ਕੰਮ ਕੀਤਾ, ਕਿਸੇ ਨੂੰ ਪੁੰਨ ਦਾਨ ਕਰਤਾ, ਕਿਸੇ ਗਰੀਬ ਨੂੰ ਰੋਟੀ ਦਿਆ, ਕਿਸੇ ਹੋਸਪਿਟਲ ਜਾ ਕੇ ਵਲੰਟੀਅਰ ਜੋਬ ਕਰਤੀ, ਕੋਈ ਸੇਵਾ ਕਰਿਆ ਹੈ, ਉਹਦੇ ਲਈ ਆਪਣੀ ਟੌਰ ਨਾ ਬਣਾਓ, ਮੈਂ ਕੀਤਾ, ਤੁਸੀਂ ਕੀ ਕੀਤਾ, ਉਹਦੇ ਲਈ ਪਰਮਾਤਮਾ ਦਾ ਸ਼ੁਕਰ ਕਰੋ, ਉਹਦੇ ਲਈ ਥੈਂਕਸ ਕਰੋ। ਸੋ ਇਹ ਇਸ ਕਰਕੇ ਕਦੋਂ ਕਰਨੀ ਚਾਹੀਦੀ ਹੈ, ਜਦੋਂ ਮਰਜ਼ੀ ਕਰੋ, ਪਰ ਸਵੇਰੇ ਉੱਠ ਕੇ, ਸਵੇਰੇ ਜਦੋਂ ਕਰਦੇ ਹੋ ਪਰਮਾਤਮਾ ਦੇ ਚਰਨਾਂ ਜਜਮੇ, ਹੁਣ ਗਾਣਾ ਹੀ ਲੱਗ ਗਿਆ ਸੀ ਨਾ ਸ਼ਬਦ ਬੱਚਿਆਂ ਦਾ ਕਿ ਸੁਬਹਾ ਸਵੇਰੇ ਲੇਕਰ ਤੇਰਾ ਨਾਮ ਪ੍ਰਭੂ ਕਰਤੇ ਹੈ ਹਮ ਕਾਮ ਸ਼ੁਰੂ। ਸੋ ਸਵੇਰੇ ਉੱਠ ਕੇ ਕਰਦੇ ਹੋ ਵੀ ਅੱਜ ਪਰਮਾਤਮਾ ਸੱਚੇ ਪਾਤਸ਼ਾਹ, ਨਹੀਂ ਤਾਂ ਮੈਂ ਸੁੱਤਾ ਹੀ ਰਹਿ ਜਾਣਾ ਸੀਗਾ ਤੇਰੇ ਹੱਥ ਸੀਗਾ, ਹੁਣ ਜੇ ਤੂੰ ਮੈਨੂੰ ਜਗਾਇਆ, ਅੱਜ ਕੋਈ ਵੀ ਕੰਮ ਬੁਰਾ ਨਾ ਹੋਵੇ, ਹਰ ਕੰਮ ਚੰਗਾ ਹੋਵੇ ਜਿਹਦੇ ਨਾਲ ਤੂੰ ਖੁਸ਼ ਹੋਵੇਂ। ਜਦੋਂ ਪਰਮਾਤਮਾ ਖੁਸ਼ ਹੈ ਫਿਰ ਆਟੋਮੈਟਿਕਲੀ ਖੁਸ਼ ਹੈ। ਜੇ ਆਪਾਂ ਆਪਣੇ ਬੌਸ ਨੂੰ ਖੁਸ਼ ਕਰਨਾ, ਕੋਈ ਸੇਵਾਦਾਰ ਨੂੰ ਖੁਸ਼ ਕਰਨਾ, ਕੋਈ ਸੰਤ ਬਾਬੇ ਨੂੰ ਖੁਸ਼ ਕਰਨਾ ਜਿਹਦੇ ਪੱਲੇ ਕੁਛ ਨਹੀਂ, ਫਿਰ ਤਾਂ ਕਈ ਵਾਰੀ ਇਹ ਹੁੰਦਾ ਨਾ, ਸੰਤ ਜਿਹੜੇ ਬਣੇ ਫਿਰਦੇ ਨੇ ਵੱਡੇ ਵੱਡੇ, ਉਹਨਾਂ ਦੇ ਚੇਲੇ ਨੇ, ਬੰਦਿਆਂ ਦੇ ਬੰਦੇ ਮਰਵਾ ਆਉਂਦੇ ਨੇ ਵੀ ਆਪਾਂ ਬਜ਼ੁਰਗਾਂ ਨੂੰ, ਉਹਨਾਂ ਜੋ ਜੇਲ੍ਹਾਂ ਜਾਣਾ ਪੈਂਦਾ ਕਿਉਂਕਿ ਉਹਦੇ ਆਪਦੇ ਪੱਲੇ ਕੁਛ ਨਹੀਂ ਹੁੰਦਾ, ਥੋਥਾ 'ਚ ਹੈ ਨਾ ਬਾਜੇ ਗਣਾ। ਪਰ ਜਿਹੜਾ ਬੰਦਾ ਭਰਿਆ ਹੁੰਦਾ ਬੋਲਦਾ ਨਹੀਂ, ਚੁੱਕੇ ਹੋਏ ਫਲ ਨੂੰ ਬੜਾ ਫਲ ਲੱਗਦਾ, ਜਿਹੜੇ ਵੀ ਚੁੱਕੇ ਦਰਖਤ ਹੁੰਦੇ ਨੇ। ਸੋ ਹੁਣ ਇਹ ਆਪਾਂ ਫਿਰ ਕਿਸ ਚੀਜ਼ ਦੀ ਆਪਾਂ ਪ੍ਰੇਅਰ ਕਰਨੀ ਹੈ, ਹੁਣ ਦੋ ਗੱਲਾਂ ਤਾਂ ਕਰ ਲਈਆਂ, ਕਿੱਥੇ ਕਰਨੀਆਂ ਅਤੇ ਕਦੋਂ ਕਰਨੀਆਂ, ਜਿੱਥੇ ਮਰਜ਼ੀ ਕਰੋ ਕਦੋਂ ਕਰਨੀਆਂ, ਜਿਹੜੇ ਮਰਜ਼ੀ ਸਮੇਂ ਕਰੋ, ਪਰ ਸਵੇਰੇ ਅਤੇ ਰਾਤ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਫਿਰ ਹੈ ਕਿਸ ਚੀਜ਼ ਦੀ ਕਰਨੀ ਹੈ, ਅਰਦਾਸ ਉਸ ਚੀਜ਼ ਦੀ ਕਰੋ, ਅਰਦਾਸ ਬੇਨਤੀ ਪੂਜਾ ਪ੍ਰੇਅਰ ਪ੍ਰਾਰਥਨਾ ਉਸ ਚੀਜ਼ ਦੀ ਕਰੋ ਜਿਹਦਾ ਸਾਡਾ ਇੱਥੇ ਵੀ ਅਤੇ ਅਗਲੇ ਜਨਮ 'ਚ ਵੀ ਫਾਇਦਾ ਹੋਵੇ। ਜਦੋਂ ਅਸੀਂ ਇੱਥੇ ਦਾ ਬਾਹਲੀ, ਅਸੀਂ ਤਾਂ ਮੈਂ ਮਾਇੰਡ ਨਾ ਕਰਿਓ, ਅਸੀਂ ਬਾਹਲੀ ਜਿਹੜੀ ਪ੍ਰੇਅਰ ਹਨ ਉਹ ਇੱਥੇ ਦੀ ਲਈ ਕਰਦੇ ਹਾਂ ਕਿ ਮਕਾਨ ਦੇ ਦੇ, ਔਲਾਦ ਦੇ ਦੇ, ਮੇਰੇ ਮੁੰਡੇ ਦਾ ਵਿਆਹ ਕਰ ਦੇ, ਮੇਰਾ ਪੋਤਾ ਹੋ ਜਾਵੇ, ਉਹ ਚਾਰ ਕੁੜੀਆਂ, ਪੰਜਵਾਂ ਮੁੰਡਾ ਦੇ ਦੇ, ਆਹ ਮੁੰਡਾ ਡਰੱਗ 'ਚ ਫਸ ਗਿਆ ਜੇਲ੍ਹ 'ਚੋਂ ਛਡਾ ਦੇ, ਆਹ ਡਰੱਗ ਖਾਣ ਦੀ ਆਦ, ਰਾਤ ਨੂੰ ਲੇਟ ਆਉਂਦਾ, ਦਾਰੂ ਪੀ ਕੇ ਆਉਂਦਾ, ਜਨਾਨੀ ਨੂੰ ਕੁੱਟਦਾ, ਹੈਂਜੀ, ਇਹ ਜਿਹੀਆਂ ਅਰਦਾਸਾਂ ਮੰਗੀ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਮੁੰਡਾ ਮੇਰਾ ਡਾਕਟਰ ਬਣ ਜਾਵੇ, ਮੇਰਾ ਵਕੀਲ ਬਣ ਜਾਵੇ, ਕਿਉਂਕਿ ਉਹ ਇੱਥੇ ਸਾਨੂੰ ਪਤਾ ਹੀ ਨਹੀਂ ਹੈ। ਤੁਸੀਂ ਡਾਕਟਰ ਬਣਾ ਲਓ, ਮੁੜ ਕੇ ਤੁਹਾਨੂੰ ਗਾਲਾਂ ਦੇ ਕੇ ਘੂਰ ਘੂਰ ਕੇ ਝਾਕਦਾ, ਤੁਸੀਂ ਉਹਨੂੰ ਦੇ ਕੇ CA ਕਰਾ ਲਓ, ਬਾਪੂ ਨੂੰ ਕੱਖ ਨਹੀਂ ਸਮਝਦਾ। ਪਰ ਫਿਰ ਆਪਾਂ ਰੋਂਦੇ ਹਾਂ ਵੀ ਮੈਂ ਇਹਨਾਂ ਨੂੰ ਦਿਨ ਰਾਤ ਮਿਹਨਤਾਂ ਕਰਕੇ ਪੜ੍ਹਾ ਕੇ ਵੱਡਾ ਕੀਤਾ ਅਤੇ ਹੁਣ ਇਹ ਮੈਨੂੰ ਗਾਲਾਂ ਕੱਢਦਾ, ਦੀ ਜਨਾਨੀ ਮੈਨੂੰ ਘਰੋਂ ਕੱਢੀ ਬੈਠੀ ਹੈ, ਮੈਂ ਤਾਂ ਉੱਥੇ, ਕਿਉਂਕਿ ਸਾਨੂੰ ਪਤਾ ਨਹੀਂ ਹੈ। ਇਸ ਕਰਕੇ ਉਹ ਡਿਮਾਂਡ ਕਰੋ ਜਿਹਦਾ ਇੱਥੇ ਵੀ ਫਾਇਦਾ ਹੋਵੇ ਅਤੇ ਅਗਲੇ ਜਨਮ 'ਚ ਵੀ ਫਾਇਦਾ ਹੋਵੇ। ਇਹੋ ਜਿਹੀਆਂ ਬਹੁਤ ਅਰਦਾਸਾਂ ਨੇ, ਉਹ ਅਰਦਾਸਾਂ ਕਿਹੜੀਆਂ ਨੇ ਕਿ ਪਰਮਾਤਮਾ ਕੋਲੋਂ ਪਰਮਾਤਮਾ ਨੂੰ ਮੰਗੋ ਵੀ ਜਿਹੜੀ ਚੀਜ਼ ਦਾ ਫਾਇਦਾ ਤੈਨੂੰ ਪਤਾ ਸੱਚੇ ਪਾਤਸ਼ਾਹ, ਤੂੰ ਮੇਰੇ 'ਤੇ ਉਹੀ ਕਿਰਪਾ ਕਰ। ਜਦੋਂ ਅਸੀਂ ਵਾਰ ਵਾਰ ਉਹਨੂੰ ਫੋਰਸ ਕਰਦੇ ਹਾਂ ਵੀ ਆਹ ਕਰ ਆਹ ਕਰ, ਜਿਵੇਂ ਅਸੀਂ ਆਪਣੇ ਬਾਪ ਕੋਲ ਜਾਂਦੇ ਹਾਂ ਵੀ ਮੈਨੂੰ ਮੋਟਰਸਾਈਕਲ ਲੈ ਦੇ, ਨਹੀਂ ਮੈਂ ਤਾਂ ਬਾਪੂ ਮੋਟਰਸਾਈਕਲ ਲੈਣਾ, ਨਹੀਂ ਡੈਡੀ ਮੈਂ ਮੋਟਰਸਾਈਕਲ ਲੈਣਾ, ਜੇ ਉਹ ਨਹੀਂ ਵੀ ਮੰਨਦਾ ਫਿਰ ਮਾਂ ਨੂੰ ਕਹਿੰਦੇ ਹਾਂ, ਹੋਰ ਪਾਸੇ ਕਹਿੰਦੇ ਹਾਂ, ਉਹ ਕਹਿੰਦੇ ਮੋਟਰਸਾਈਕਲ ਨਾਲ ਬਚਣਾ ਕੁਛ ਨਹੀਂ, ਜਦੋਂ ਜਿੱਦ ਕਰੀ ਜਾਂਦੇ ਉਹ ਅਖੀਰ 'ਚ ਉਹ ਕਹਿੰਦੇ ਚੱਲ ਬਈ ਠੀਕ ਹੈ ਤੂੰ ਕਰ ਲੈ, ਫਿਰ ਪਤਾ ਲੱਗਦਾ ਚੌਥੇ ਪੰਜਵੇਂ ਦਿਨ ਐਕਸੀਡੈਂਟ ਹੋ ਗਿਆ ਅਤੇ ਭਾਈ ਸਾਹਿਬ ਤਾਂ ਹਸਪਤਾਲ 'ਚ ਪਏ ਨੇ। ਸੋ ਉਹਦਾ ਫਾਇਦਾ ਨਹੀਂ, ਮਨ ਦੇ ਮਗਰ ਲੱਗ ਕੇ ਕੀਤੀ ਅਰਦਾਸ ਨਾਲੋਂ ਜਿਹੜੀ ਆਤਮਾ ਦੀ ਹੋਵੇ, ਚਾਹੇ ਉਹ ਬੱਚਾ ਚਾਹੇ ਵੱਡਾ ਚਾਹੇ ਬੁੱਢਾ ਚਾਹੇ ਕੋਈ ਵੀ ਹੈ, ਜਦੋਂ ਤੁਹਾਡੀ ਆਤਮਾ ਕੋਈ ਗੱਲ ਕਹਿੰਦੀ ਹੈ ਨਾ, ਉਹਦੇ ਲਈ ਜੇ ਤੁਸੀਂ ਅਰਦਾਸ ਕਰਦੇ ਹੋ ਉਹਦਾ ਫਾਇਦਾ ਹੁੰਦਾ। ਜਦੋਂ ਤੁਸੀਂ ਮਨ ਦੇ ਮਗਰ ਲੱਗ ਕੇ ਕਰਦੇ ਹੋ ਫਿਰ ਨਹੀਂ, ਜੇ ਮਨ ਦੇ ਮਗਰ ਲੱਗ ਕੇ ਕਰਦੇ ਹੋ, ਮੈਂ ਸਵੇਰੇ ਹੁਣ ਸਾਈਕਲ 'ਤੇ ਅੱਜ ਕੱਲ੍ਹ ਘੰਟਾ ਦੋ ਘੰਟੇ ਸੈਰ ਕਰਨ ਜਾਂਦਾ, ਮੈਂ ਤੁਹਾਨੂੰ ਹਕੀਕਤ ਦੱਸਦਾ, ਪਹਿਲਾਂ ਕੋਈ ਮਕਾਨ ਦੇਖਿਆ ਮੈਂ ਕਿਹਾ ਬੱਲੇ ਬੱਲੇ ਬੜੇ ਲੱਕੀ ਨੇ ਵੀ ਬੰਦੇ, ਮਕਾਨ ਇਹੋ ਜਿਹਾ ਮਕਾਨ ਮੇਰੇ ਕੋਲ ਵੀ ਹੋ ਜਾਵੇ, ਲੈ ਵੀ ਸਕਦੇ ਹਾਂ। ਉਹ 8 ਕੁ ਦਿਨਾਂ ਬਾਅਦ ਮੈਂ ਕਿਸੇ ਹੋਰ ਪਾਸੇ ਨਿਕਲ ਗਿਆ, ਉਹ ਗਾਰਬੇਜਾ ਲੱਗੇ ਮਕਾਨ, ਉਹ ਦੂਜਾ ਵਧੀਆ ਲੱਗਣ ਲੱਗ ਗਿਆ। ਸੋ ਇਹ ਜਿਹੜੀਆਂ ਇੱਛਾਵਾਂ ਨੇ, ਇੱਛਾਵਾਂ ਦੇ ਮਗਰ ਲੱਗ ਲੱਗ ਕੇ ਪੂਰਤੀ ਕਰਦੇ ਹਾਂ, ਅਖੀਰ 'ਚ ਘਰੇ ਵੱਡੇ ਵੱਡੇ ਘਰ ਲੈ ਕੇ ਅਲਮਾਰੀਆਂ 'ਚ ਬਹਿ ਕੇ ਦੇਖਿਆ ਕਰਾਂਗੇ, ਉਹ ਜਾਂਦਾ ਸਾਈਕਲ, ਕਿਸੇ ਨਾਲ ਤੁਹਾਡੀ ਮੁਲਾਕਾਤ ਹੀ ਨਹੀਂ। ਵੀ ਆਰ ਬਾਈ ਨੇਚਰ ਬਾਈ ਇਹ ਸੋਸ਼ਲ ਐਨੀਮਲ, ਜੇ ਸਾਨੂੰ ਇਕੱਲੇ ਨੂੰ ਇਕੱਲੇ ਦਾ ਜੇਲ੍ਹ 'ਚ ਵੀ ਬੈਠਿਆ 8x10 ਦਾ ਕਮਰਾ ਹੁੰਦਾ, ਹਾਂਜੀ, ਪਰ ਇੱਥੇ ਅਸੀਂ ਵੱਡਾ ਮਹਿਲ ਬਣਾ ਲਏ ਅਤੇ ਹੈ ਤਾਂ ਕਮਰੇ 'ਚ ਬੰਦ, ਕੋਈ ਸਾਨੂੰ ਦੇਖਦਾ ਨਹੀਂ, ਕਿਸੇ ਨਾਲ ਗੱਲ ਨਹੀਂ, ਕਿਸੇ ਨਾਲ ਕੋਈ ਬਾਤ ਨਹੀਂ। ਸੋ ਆਪਾਂ ਨੂੰ ਅਰਦਾਸ ਉਸ ਚੀਜ਼ ਦੀ ਕਰਨੀ ਚਾਹੀਦੀ ਹੈ ਜਿਹਦਾ ਸਾਨੂੰ ਇਸ ਦੁਨੀਆ ਦੇ ਵਿੱਚ ਅਤੇ ਆਉਣ ਵਾਲੀ ਦੁਨੀਆ 'ਚ ਫਾਇਦਾ ਹੋਵੇ, ਜਾਂ ਫਿਰ ਦੇਸੀ ਤਰੀਕੇ ਨਾਲ ਕਹਿ ਲਓ ਕਿ ਹਮੇਸ਼ਾ ਪਰਮਾਤਮਾ ਕੋਲੋਂ, ਵਾਹਿਗੁਰੂ ਕੋਲੋਂ, ਅੱਲਾਹ ਕੋਲੋਂ ਉਹਦੀ ਦਇਆ ਮਿਹਰ ਬਖਸ਼ਿਸ਼ ਦੀ ਕਰੋ, ਸੱਚੇ ਪਾਤਸ਼ਾਹ ਬਖਸ਼ਦਾ ਜਿਹੜੀ ਚੀਜ਼ ਦੀ ਤੈਨੂੰ। ਜਦੋਂ ਸਿੱਧ ਮੈਂ ਤੁਹਾਨੂੰ ਗੱਲ ਦੱਸਾਂ, ਜਦੋਂ ਪਰਮਾਤਮਾ ਕੋਲ ਬਖਸ਼ਿਸ਼ ਹੀ ਮੰਗ ਰਹੇ ਹਾਂ, ਮਿਹਰ ਮੰਗ ਰਿਹਾ, ਕੋਈ ਤੁਹਾਡੀ ਡਿਮਾਂਡ ਹੀ ਨਹੀਂ, ਅਤੇ ਪਰਮਾਤਮਾ ਜਿਹੜੀ ਕੋਈ ਡਿਮਾਂਡ ਹੀ ਨਹੀਂ, ਉਹਦਾ ਘਰ ਤਾਂ ਵੈਸੇ ਹੀ ਭਰਿਆ ਹੁੰਦਾ, ਕਿਉਂਕਿ ਸਾਹਿਬ ਕੇ ਦਰਬਾਰ ਮੇ ਕਮੀ ਕਿਸੀ ਕੀ ਨਹੀਂ। ਜਦੋਂ ਪਰਮਾਤਮਾ ਕੁਛ ਕਰ ਲਿਆ ਤਾਂ ਤੁਹਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ। ਦੇਖੋ ਨਾ ਬੜੀ ਸਿੰਪਲ ਗੱਲ ਹੈ, ਜਦੋਂ ਪਰਮਾਤਮਾ ਕੋਲੋਂ ਪਰਮਾਤਮਾ ਹੀ ਮੰਗ ਲਿਆ ਅਤੇ ਫਿਰ ਦੁਨੀਆਂ ਦੀਆਂ ਚੀਜ਼ਾਂ ਤਾਂ ਆਟੋਮੈਟਿਕਲੀ ਸਾਡੀਆਂ ਆ ਜਾਣੀਆਂ। ਸੋ ਕੋਸ਼ਿਸ਼ ਕਰੀਏ ਕਿ ਬਾਹਲੀਆਂ ਆ ਜਿਹੜੀਆਂ ਅਰਦਾਸਾਂ ਨੇ ਨਾ ਡਿਮਾਂਡਸ, ਜਿਵੇਂ ਸਾਡੇ ਕੋਲ ਨੌਕਰ ਰੱਖਿਆ ਹੋਵੇ, ਇੰਪਲਾਈ ਰੱਖਿਆ ਹੋਵੇ, ਰੋਜ਼ ਡਿਮਾਂਡ, ਰੋਜ਼ ਡਿਮਾਂਡ, ਰੋਜ਼ ਡਿਮਾਂਡ, ਅਸੀਂ ਦੁਖੀ ਹੋਏ ਰਹੇ, ਇਹਨੂੰ ਕੱਢੋ ਯਾਰ ਬਾਹਰ। ਸੋ ਇਸੇ ਤਰ੍ਹਾਂ ਹੀ ਅਸੀਂ ਵੀ ਤਾਂ ਇੰਪਲਾਈ ਹਾਂ, ਸਾਡੇ ਕੋਲ ਕੀ ਹੈ, ਤਾਂ ਐਵੇਂ ਇੱਕ ਮੁੱਠੀ ਦੀ ਚੁੜਕੀ ਆ ਪਰਮਾਤਮਾ ਦੇ ਅੱਗੇ, ਜਦੋਂ ਅਸੀਂ ਸੱਚੇ ਦਿਲੋਂ ਉਹਦੇ ਨਾਲ ਪਿਆਰ ਕਰਦੇ ਹਾਂ, ਮਾਫ਼ੀ ਮੰਗਦੇ ਹਾਂ, ਬਖਸ਼ਣ ਲਈ ਕਹਿੰਦੇ ਹਾਂ ਕਿ ਪਰਮਾਤਮਾ ਤੂੰ ਮੇਰੇ 'ਤੇ ਰਹਿਮ ਕਰ, ਤੂੰ ਮੇਰੇ ਹੱਥ ਪਰ ਮਿਹਰ ਭਰੇ ਹੱਥ ਰੱਖ, ਅਤੇ ਫਿਰ ਉਹ ਜਿਹੜੀ ਉਹ ਜਿਹੀ ਅਰਦਾਸ ਹੁੰਦੀ ਹੈ ਉਹ ਵਧੀਆ ਹੁੰਦੀ ਹੈ। ਸੋ ਇਹ ਆਪਾਂ 3 ਟੌਪਿਕ ਹੁਣ ਗੱਲ ਕੀਤੇ ਨੇ, ਪ੍ਰੇਅਰ ਕਿਹਨੂੰ ਕਹਿੰਦੇ ਨੇ, ਕਿੰਨੀਆਂ ਡਿਫਰੈਂਟ ਕਿਸਮਾਂ ਨੇ, ਅਤੇ ਪ੍ਰੇਅਰ ਕਦੋਂ ਕਰਨੀ ਹੈ, ਕਿੱਥੇ ਕਰਨੀ ਹੈ, ਅਤੇ ਕਿਸ ਚੀਜ਼ ਦੀ ਕਰਨੀ ਹੈ, ਇਹ ਟੌਪਿਕ ਆਪਾਂ ਕਰ ਲਏ। ਅਤੇ ਹੁਣ ਆਪਾਂ ਇੱਕ ਅਰਦਾਸ ਦੇ ਉੱਤੇ, ਲੈਟਸ ਹੀਅਰ ਦਾ ਸੈਕਿੰਡ ਸੌਂਗ, ਇਹ ਦਾ ਦੈਟ ਇਜ਼ ਫਰੋਮ ਸਿੱਖਇਜ਼ਮ, ਕਿ ਅਰਦਾਸ ਪਰਮਾਤਮਾ ਦੇ ਅੱਗੇ ਸਰਬੱਤ ਦੇ ਭਲੇ ਦੀ ਕਰਨੀ ਹੈ, ਕਿਸ ਚੀਜ਼ ਦੀ ਕਰਨੀ ਹੈ, ਸੁਣੋ। ਸਾਰੇ ਇਕੱਠੇ ਹੋ ਜਾਣ ਜੀ,
चार बेडरूम सेमी डिटैच घर, फिनिश बेसमेंट, दो बेडरूम अटैच गैराज, 45 मिनट मिसेस सागा से थेरोल्ड के इलाके में। ये सेमी डिटैच घर बिल्कुल साफ, 7,50,000 दे अंदर अंदर कीमत 647-302-8589। कॉल नाउ। लंदन की इस फैमिली के सानहे के बाद तमाम कम्युनिटी एक प्लेटफॉर्म पे ब्रैम्पटन ने नकाद किया कैंडल लाइट विजिल का। आपसे दरख्वास्त जरूर शामिल होइएगा मंडे 14 जून को 8 से 9 के दरमियान। गम में हम तमाम एक दूसरे के साथ हैं। मंडे 14 जून 8 से 9 के दरमियान कैंडल लाइट विजिल इन ब्रैम्पटन।
वेलकम बैक। जिस तरह के तुहानू पता ही है भी अज आपां प्रेयर दे उपे उस टॉपिक दे उत्ते गलबात कर रहे हैं। हुण तक असीं डिस्कस कीता सीगा कि प्रेयर किनू कहिंदे ने, प्रेयर दीआं किन्नीआं किस्मां ने, प्रेयर कित्थे कदों ते किस चीज़ दी करनी चाहीदी है। सो हुण नैक्सट जिहड़ा फोर्थ क्वेश्चन सी, फोर्थ जिहड़ा चौथा टॉपिक सी, उह इह सीगा अपना कि की असीं दूजे लोकां दे लई प्रेयर कर सकदे हां, अरदास कर सकदे हां कि नहीं कर सकदे। सो इस टॉपिक दे उत्ते इहदा जवाब बड़ा सिंपल है कि बिल्कुल, जदों भी फरियाद करो, जदों भी बेनती करो, जदों भी रजोई करो, अपनियां दुआवां दे विच होरां नूं भी हमेशा याद रखो। सो इस करके जदों भी असीं कुल कायनात दी भलाई मंगदे हां तां उस विच असीं खुद नूं भी शामिल करदे हां। जदों असीं कहिंदे सरबत दा भला, सरबत दे भले दा की मतलब है कि उहदे विच असीं आप भी शामिल होंदे हां। ਜਦੋਂ ਅਸੀਂ ਸਾਰੀ ਦੁਨੀਆਂ ਦਾ ਭਲਾ ਮੰਗਦੇ ਹਾਂ, ਉਹ ਵੀ ਬਖਸ਼ ਦਿਓ ਸੱਚੇ ਪਾਤਸ਼ਾਹ, ਤਾਂ ਉਹਦੇ ਵਿੱਚ ਅਸੀਂ ਆਪਣੇ ਆਪ ਦੀ ਵੀ ਬਖਸ਼ਾਉਂਦੇ ਹਾਂ। ਸੋ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰੋ ਕਿ ਅਸੀਂ ਜਦੋਂ ਵੀ ਪ੍ਰੇਅਰ ਕਰੀਏ ਆਪਣੇ ਲਈ ਨਹੀਂ, ਸਵਾਰਥ ਲਈ ਨਹੀਂ, ਤੇਰੇ ਪਾਣੇ ਸਰਬੱਤ ਦੇ ਭਲੇ ਦੇ ਉੱਤੇ ਗੱਲ ਕਰੀਏ। ਜਿਵੇਂ ਕਿ ਬੰਦਾ ਉਹ ਹੈ ਅਸਲੀ ਬੰਦਾ ਜੋ ਦੂਜਿਆਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਵੇ, ਦੁੱਖਾਂ ਦੇ ਵਿੱਚ ਵੀ, ਸੁੱਖਾਂ ਦੇ ਵਿੱਚ ਵੀ। ਆਹ 14 ਤਰੀਕ ਨੂੰ ਕੱਲ੍ਹ ਨੂੰ ਕੈਂਡਲ ਲਾਈਟ ਕੀਤਾ ਜਾਂਦਾ, ਦੁੱਖਾਂ ਦੇ ਵਿੱਚ ਸ਼ਾਮਿਲ ਹੋਣ ਦੀ ਗੱਲ ਹੀ ਕੀਤੀ ਗਈ ਹੈ। ਬੁੱਲੇ ਸ਼ਾਹ ਨੇ ਕਿੰਨਾ ਖੂਬਸੂਰਤ ਕਿਹਾ ਸੀਗਾ, ਜਿਹੜਾ ਧਿਆਨ ਦੇਈਓ, ਬੁੱਲੇ ਸ਼ਾਹ ਨੇ ਕੀ ਕਿਹਾ ਸੀਗਾ, ਆਖਿਰ ਮਰਨਾ ਹੈ, ਹਰੇਕ ਨੇ ਮਰਨਾ ਹੈ ਨਾ, ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ, ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ, ਯਾਰਾ ਕਿਸੇ ਲਈ ਮਰੇ ਤਾਂ ਜਾਣਾ। ਜੇ ਕਿਸੇ ਲਈ ਮਰਦਾ, ਆਪਣੇ ਲਈ ਤਾਂ ਹਰੇਕ ਹੀ ਮਰਦਾ, ਕਿਉਂਕਿ ਮਰਨਾ ਤਾਂ ਹੈਗਾ ਹੀ ਹੈ, ਪਰ ਜੇ ਕਿਸੇ ਲਈ ਮਰੇ, ਇਹੋ ਜਿਹੇ ਕੰਮ ਕਰੋ ਜਿਹਦੇ ਨਾਲ ਯਾਦ ਰੱਖੇ, ਦੁਨੀਆ ਯਾਦ ਰੱਖੇ ਵੀ ਹਾਂ ਉਹਨੇ ਉਹਦੀ ਕੁਰਬਾਨੀ ਕਰਦਾ, ਉਹਦੀ ਹੈਲਪ ਕਰਦਾ ਕਰਦਾ ਮਰਿਆ। ਕਈ ਵਾਰੀ ਅਸੀਂ ਹੋਸਪਿਟਲ ਜਾਂਦੇ ਹਾਂ, ਕਿਸੇ ਨੂੰ ਬਲੱਡ ਦਿੰਦੇ ਹਾਂ, ਕਿਸੇ ਨੂੰ ਕਿਡਨੀ ਦਿੰਦੇ ਹਾਂ, ਕਿਸੇ ਨੂੰ ਕੁਛ ਦਿੰਦੇ ਹਾਂ, ਜਾਂ ਕਿਤੇ ਕਈ ਵਾਰੀ ਉਹ ਸਾਡੇ ਕੈਲਗਰੀ ਅਤੇ ਅਲਬਰਟਾ ਦੇ ਜਿਹੜੇ ਮਿਨਿਸਟਰ ਸੀਗੇ, ਉਹ ਕਿਸੇ ਦਾ ਟਾਇਰ ਖੜੀ ਸੀ ਫੈਮਿਲੀ, ਉਹ ਟਾਇਰ ਚੇਂਜ ਕਰਾਉਣ ਲਈ ਆਏ, ਪਿੱਛੋਂ ਆ ਕੇ ਟਰੱਕ ਚੜ੍ਹਾ ਕੇ ਉਹਨਾਂ ਦੀ ਡੈਥ ਹੋ ਗਈ, ਇਹੋ ਜਿਹੇ ਬੰਦੇ ਨੂੰ ਹਮੇਸ਼ਾ ਯਾਦ ਰੱਖਦਾ। ਸੋ ਇਹੀ ਬੁੱਲੇ ਸ਼ਾਹ ਨੇ ਕਿਹਾ ਸੀ, ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ, ਯਾਰਾ ਕਿਸੇ ਲਈ ਮਰੇ ਤਾਂ ਜਾਣਾ, ਕਿਸੇ ਤੇਰਾ ਇਕੱਲੇ ਦਾ ਤੈਰਨਾ ਬਹਾਦਰੀ ਨਹੀਂ। ਅਗਲੀ ਲਾਈਨ 'ਚ ਕਹਿੰਦਾ ਬੁੱਲੇ ਸ਼ਾਹ, ਤੇਰਾ ਇਕੱਲੇ ਦਾ ਤੈਰਨਾ ਬਹਾਦਰੀ ਨਹੀਂ, ਜਿਹੜਾ ਸਵੀਮਿੰਗ ਕਰਦੇ ਆ ਇਕੱਲੇ 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 ਤੈਰਿਆ, ਵੀ ਮੈਂ ਘੰਟਾ ਤੈਰਿਆ ਜਾਂ ਦੂਜੇ ਦੋ ਘੰਟੇ ਤੈਰਿਆ, ਉਹ ਕੋਈ ਬਹਾਦਰੀ ਨਹੀਂ। ਬੁੱਲੇ ਸ਼ਾਹ ਕਹਿੰਦਾ, ਤੇਰਾ ਇਕੱਲੇ ਦਾ ਤੈਰਨਾ ਬਹਾਦਰੀ ਨਹੀਂ, ਕਿਸੇ ਡੁੱਬਦੇ ਨੂੰ ਲੈ ਕੇ ਤਰੇ ਤਾਂ ਜਾਣਾ। ਜੇ ਕੋਈ ਡੁੱਬ ਰਿਹਾ ਹੋਵੇ ਨਾ, ਜੇ ਤਾਂ ਤੂੰ ਸਵੀਮਰ ਹੈ ਤਾਂ ਉਹਨੂੰ ਤੂੰ ਬਚਾ ਲੇ, ਫਿਰ ਤੇਰੀ ਬਹਾਦਰੀ ਹੈ। ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ, ਯਾਰਾ ਕਿਸੇ ਲਈ ਮਰੇ ਤਾਂ ਕਿਆ ਤਾਂ ਜਾਣਾ, ਤੇਰਾ ਇਕੱਲੇ ਦਾ ਤੈਰਨਾ ਬਹਾਦਰੀ ਨਹੀਂ, ਕਿਸੇ ਡੁੱਬਦੇ ਨੂੰ ਲੈ ਕੇ ਤਰੇ ਤਾਂ ਜਾਣਾ, ਭਲਿਆਂ ਨਾਲ ਕਰਦਾ ਹਰ ਕੋਈ ਭਲਾ ਯਾਰਾ। ਜਿਹੜੇ ਚੰਗੇ ਹੁੰਦੇ ਨੇ ਵੀ ਉਹਨੇ ਵੀ ਮੈਨੂੰ ਰੋਟੀ 'ਤੇ ਬੁਲਾ ਲਿਆ, ਮੈਂ ਵੀ ਬੁਲਾ ਲਿਆ, ਉਹਨੇ ਵੀ ਚੰਗਾ ਕੀਤਾ, ਮੈਂ ਵੀ ਚੰਗਾ ਕੀਤਾ, ਤਾਂ ਸਾਰੀ ਦੁਨੀਆ ਕਰਦੇ ਚੰਗਿਆਂ ਨਾਲ ਚੰਗਾ। ਬੁੱਲੇ ਸ਼ਾਹ ਕੀ ਕਹਿੰਦੇ ਨੇ, ਭਲਿਆਂ ਨਾਲ ਕਰਦਾ ਹਰ ਕੋਈ ਭਲਾ ਯਾਰਾ, ਭਲਾ ਬੁਰਿਆਂ ਨਾਲ ਕਰੇ ਤਾਂ ਜਾਣਾ। ਜੇ ਕੋਈ ਬੁਰਾ ਵੀ ਕਰਦਾ, ਤੁਹਾਡੀ ਨਿੰਦਿਆ ਚੁਗਲੀ ਵੀ ਕਰਦਾ, ਜਦੋਂ ਕਿਤੇ ਲੋੜ ਪਵੇ ਉਹਦੀ ਵੀ ਤੁਸੀਂ ਹੈਲਪ ਕਰੋ, ਫਿਰ ਤੁਹਾਡੀ ਬਹਾਦਰੀ ਹੈ। ਸੋ ਇਸ ਕਰਕੇ ਇਹਦਾ ਜਿਹੜਾ ਚੌਥੇ ਟੌਪਿਕ ਸੀਗਾ ਉਹ ਇਹੀ ਸੀਗਾ ਕਿ ਵੀ ਸਾਨੂੰ ਜਦੋਂ ਵੀ ਅਰਦਾਸ ਕਰੋ ਸਰਬੱਤ ਦੇ ਭਲੇ ਦੀ ਕਰੋ, ਹਮੇਸ਼ਾ ਦੂਜਿਆਂ ਦੀ ਭਲਾਈ ਦੀ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਸਾਰੀ ਦੁਨੀਆ ਨੂੰ ਸ਼ਾਂਤੀ ਬਖਸ਼ ਦੇ। ਸੋ ਲੈਟਸ ਹੀਅਰ ਦਾ ਥਰਡ। ਓਕੇ, ਸੋ ਆਪਾਂ ਨੈਕਸਟ ਟੌਪਿਕ 'ਤੇ ਗੱਲ ਕਰਾਂਗੇ। ਦੂਸਰਾ ਜਿਹੜਾ ਪੰਜਵਾਂ ਟੌਪਿਕ ਸੀ ਉਹ ਇਹ ਸੀ ਵੀ ਕਿਹੜੀ ਪ੍ਰੇਅਰ ਸਾਡੀ ਕਬੂਲ ਹੁੰਦੀ ਹੈ, ਕਿਹੜੀ ਪ੍ਰੇਅਰ ਸਾਡੀ ਕਬੂਲ ਹੁੰਦੀ ਹੈ ਅਤੇ ਕਿਹੜੀ ਕਬੂਲ ਨਹੀਂ ਹੁੰਦੀ। ਸੋ ਉਹ ਜਿਹੜੀ ਹੈਗੀ ਇਸ ਟੌਪਿਕ ਦੇ ਉੱਤੇ ਆਪਾਂ ਗੱਲ ਕਰਦੇ ਹਾਂ ਉਹ ਇਹ ਹੈ ਕਿ ਬਾਈ ਨੇਚਰ ਵੀ ਆਰ ਸੈਲਫਿਸ਼, ਅਸੀਂ ਸਵਾਰਥੀ ਹਾਂ, ਹਰ ਬੰਦਾ ਸਵਾਰਥੀ, ਆਪਣੇ ਫਾਇਦੇ ਦੀ ਗੱਲ ਸੋਚਦਾ, ਦੂਜੇ ਦੀ ਨਹੀਂ। ਆਪਣਾ ਬੱਚਾ ਜੇ ਬਿਮਾਰ ਹੋ ਜਾਵੇ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ, ਆਹ ਕਰੋਨੇ ਕਰਕੇ ਜਿਹੜੇ ਆਪਣੇ ਮਰਦੇ ਨੇ ਉਹਨਾਂ ਦਾ ਫਿਕਰ ਹੈ, ਦਿੱਲੀ 'ਚ ਕਿੰਨੇ ਮਰ ਗਏ, ਬੰਬੇ 'ਚ ਕਿੰਨੇ ਮਰ ਗਏ, ਸਿਰਫ ਅੰਕੜੇ ਦੇਖਦੇ ਹਾਂ, ਆਪਣੇ ਦਾ ਸਾਨੂੰ ਫਿਕਰ ਹੈ, ਦੂਜਿਆਂ ਦਾ ਸਾਨੂੰ ਕੋਈ ਫਿਕਰ ਨਹੀਂ। ਸੋ ਇਸ ਕਰਕੇ ਜਦੋਂ ਅਸੀਂ ਆਪਣੇ ਬਾਰੇ ਫਿਕਰ ਕਰਦੇ ਹਾਂ ਤਾਂ ਕਈ ਵਾਰੀ ਉਹ ਕਬੂਲ ਨਹੀਂ ਹੁੰਦੀ। ਮੈਂ ਮਰਡਰ ਕਰ ਲਿਆ, ਮੈਂ ਤਾਂ ਕਹਿੰਦਾ ਮੈਨੂੰ ਸੱਚੇ ਪਾਤਸ਼ਾਹ ਸਜ਼ਾ ਜਿਹੜੀ ਹੈ ਨਾ ਕੋਰਟ ਦੇ ਵਿੱਚ ਕੇਸ ਹੈ ਮੈਨੂੰ ਬਰੀ ਕਰ ਦੇ, ਜਿਹਦਾ ਮਰਡਰ ਹੋਇਆ ਕਹਿੰਦਾ ਇਹਨੂੰ ਫਾਂਸੀ ਲਾ ਦੇ। ਹੁਣ ਪਰਮਾਤਮਾ ਕੀ ਦਾ ਫੈਸਲਾ ਕਰੇ, ਉਹਨੂੰ ਫਾਂਸੀ ਲਾਉਣ ਨੂੰ ਕਹਿੰਦੇ, ਇੱਕ ਪਾਸੇ ਬੇਨਤੀ ਕਰੀਏ, ਦੂਜੇ ਪਾਸੇ ਮੈਂ ਕਹਿੰਦਾ ਮੈਨੂੰ ਬਰੀ ਕਰ ਦਿਓ। ਆਹ ਹੁਣ ਜਿਹੜੀ ਲੰਡਨ ਦੇ ਵਿੱਚ ਹੋਈ ਹੈ, ਸਾਰੀ ਸੰਗਤ ਕਹਿੰਦੀ ਹੈ, ਦੁਨੀਆ ਭਰ ਦੇ ਕਹਿੰਦੇ ਆ ਬੰਦੇ ਨੂੰ ਛੱਡਣਾ ਨਹੀਂ ਚਾਹੀਦਾ, ਇਹਨੂੰ ਤੜਫ ਤੜਫ ਕੇ ਮਰਨਾ ਚਾਹੀਦਾ, ਨਿਰਦੋਸ਼ਾਂ ਨੂੰ ਮਾਰਿਆ, ਠੀਕ ਹੈ ਨਾ ਜੀ। ਉਹ ਜਿਹੜਾ ਬੰਦਾ ਜਿਹੜਾ ਉਹਦੇ ਘਰ ਦੇ ਕਹਿਣਗੇ ਵੀ ਮੁੰਡਾ ਜਵਾਨ ਆ, ਚਲੋ ਗਲਤੀ ਹੋ ਗਈ ਤਾਂ ਕੀ ਹੈ, ਉਹਨੂੰ ਬਖਸ਼ ਦਿਓ। ਸੋ ਇਸ ਕਰਕੇ ਆਪਾਂ ਨੂੰ ਡਿਪੈਂਡ ਕਰਦਾ ਵੀ ਕਿਹੜੀ ਸਾਡੀ ਕਬੂਲ ਹੁੰਦੀ ਹੈ, ਕਿਹੜੀ ਨਹੀਂ ਹੁੰਦੀ। ਸੋ ਪਰਮਾਤਮਾ ਇਹ ਗੱਲ ਕਹਿੰਦਾ, ਜੀਸਸ ਕ੍ਰਾਈਸਟ ਨੇ ਬਾਈਬਲ ਦੇ ਓਲਡ ਟੈਸਟਾਮੈਂਟ ਦੇ ਵਿੱਚ ਇਹ ਗੱਲ ਲਿਖੀ ਹੈ, ਗੋ ਐਂਡ ਸਿਨ ਨੋ ਮੋਰ, ਗੋ ਐਂਡ ਸਿਨ ਨੋ ਮੋਰ, ਕਿ ਚੱਲ ਤੇਥੋਂ ਪਹਿਲੀ ਵਾਰ ਗਲਤੀ ਹੋ ਗਈ, ਤੈਨੂੰ ਬਖਸ਼ ਦਿੰਦੇ ਹਾਂ, ਫਿਰ ਮੁੜ ਕੇ ਗਲਤੀ ਨਾ ਕਰੀ। ਪਰ ਅਸੀਂ ਬੜੇ ਕੁੱਤੇ ਦੀ ਪੂਛ ਹਾਂ, ਸੋਰੀ ਮੈਂ ਕਹਿਣਾ ਕੁੱਤੇ ਦੀ ਪੂਛ ਹਾਂ, ਰੋਜ਼ਾਨਾ ਹੀ ਮਾਫੀਆਂ ਮੰਗੀ ਜਾਂਦੇ, ਫਿਰ ਉਹੀ ਕੰਮ ਕਰੀ ਜਾਂਦੇ। ਸੱਚੇ ਪਾਤਸ਼ਾਹ ਅੱਗੇ ਤੋਂ ਮੈਂ ਪਾਠ ਕਰੂੰਗਾ, ਸਵੇਰੇ ਸਵੇਰੇ ਉੱਠ ਕੇ ਕਰੂੰਗਾ, ਦੂਜੇ ਦਿਨ ਫਿਰ ਉਹੀ ਗੱਲ ਹੁੰਦੀ ਹੈ, ਤੀਜੇ ਦਿਨ ਫਿਰ ਉਹੀ ਆ, ਕਰਦੇ ਹੀ ਨਹੀਂ। ਅਸੀਂ ਕਹਿੰਦੇ ਹਾਂ ਅਸੀਂ ਸੱਚੇ ਪਾਤਸ਼ਾਹ ਮੈਂ ਇਮਾਨਦਾਰੀ ਰੱਖੂੰਗਾ, ਬੜੀਆਂ ਠੱਗੀਆਂ ਠੋੜੀਆਂ ਕਰ ਲਈਆਂ, ਡੁਪਲੀਕੇਟ ਚੀਜ਼ਾਂ 'ਚ ਮੇਰੇ 'ਤੇ ਕੇਸ ਬਣ ਕੇ ਅੱਗੇ ਤੋਂ ਨਹੀਂ ਕਰਦਾ, ਜਦੋਂ ਉੱਥੋਂ ਖਹਿੜਾ ਛੁੱਟਦਾ ਫਿਰ ਉਹੀ ਕੰਮ। ਸੱਚੇ ਪਾਤਸ਼ਾਹ ਮੈਂ ਸਾਰਿਆਂ ਨੂੰ ਆਪਣੀ ਵਾਈਫ ਤੋਂ ਬਿਨਾਂ ਭੈਣਾਂ ਸਮਝੂੰਗਾ, ਬੱਚੀਆਂ ਸਮਝੂੰਗਾ, ਮਾਮਾ ਸਮਝੂੰਗਾ, ਉਹ ਫਿਰ ਕਦੇ ਇਹ ਅੱਖਾਂ ਨੇ ਕੋਈ ਝਲਕ ਦੇਖੀ ਫਿਰ ਉਹੀ ਪੁੱਠੀ ਵਿਚਾਰ ਆ ਗਏ। ਸੋ ਤਾਂ ਹੀ ਸਾਡੇ ਛਿੱਤਰ ਪੈਂਦੇ ਨੇ। ਜੇ ਅਸੀਂ ਗਲਤੀ ਇੱਕ ਵਾਰੀ ਹੋ ਗਈ ਉਹਦੇ ਸੱਚੇ ਦਿਲੋਂ ਪਰਮਾਤਮਾ ਕੋਲੋਂ ਮਾਫ਼ੀ ਮੰਗ ਲਈਏ ਤਾਂ ਫਿਰ ਸਾਡੀ ਬਖਸ਼ਿਸ਼ ਹੋ ਜਾਂਦੀ ਹੈ। ਜੇ ਮੁੜ ਕੇ ਗਲਤੀਆਂ ਕਰੀਆਂ ਨੇ, ਬਖਸ਼ ਦਿਓ ਫਿਰ ਕਰੀ ਚਲੋ। ਜਿਵੇਂ ਉਹ ਡਰੱਗ ਵਾਲੇ ਹੁੰਦੇ ਨੇ, ਜਿਹੜੇ ਸ਼ਰਾਬੀ ਹੁੰਦੇ ਨੇ ਬੰਦੇ, ਉਹ ਸ਼ਰਾਬੀਆਂ ਦਾ ਕੀ ਹੁੰਦਾ, ਮੈਂ ਨਹੀਂ ਹੁਣ ਪੀਂਦਾ, ਹਫ਼ਤਾ ਛੱਡੀ ਵੀ ਹੈ, ਦੂਜੇ ਦਿਨ ਕੀ ਹੁੰਦਾ, ਕਹਿੰਦੇ ਅੱਜ ਤਾਂ ਖੁਸ਼ੀ 'ਚ ਪੀ ਲੈਂਦੇ ਹਾਂ। ਉਹਨੂੰ ਪੁੱਛੋ ਕੱਲ੍ਹ ਕਿਉਂ ਪੀਤੀ ਸੀ, ਉਹ ਯਾਰ ਉਹਨਾਂ ਦਾ ਮੁੰਡਾ ਮਰ ਗਿਆ ਸੀ, ਬੇਲ ਪੀਣੀ, ਖੁਸ਼ੀ 'ਚ ਵੀ ਪੀਣੀ ਆ, ਗਮੀ 'ਚ ਪੀਣੀ ਆ, ਹੋਰ ਤੀਜੀ ਫਿਰ ਆਪਸ਼ਨ ਕੀ ਹੈ ਤੁਹਾਡੇ ਕੋਲ। ਸੋ ਇਹ ਜਿਹੜੀਆਂ ਸਾਡੀਆਂ ਚਲਾਕੀਆਂ ਜਿਹੀਆਂ ਨੇ ਨਾ, ਇਸੇ ਕਰਕੇ ਸਾਡੀਆਂ ਜਿਹੜੀਆਂ ਚਲਾਕੀਆਂ ਅਸੀਂ ਕਰਦੇ ਹਾਂ। ਸੋ ਇਸ ਕਰਕੇ ਸਾਡੀ ਜਿਹੜੀ ਹੈਗੀ ਪ੍ਰੇਅਰ ਕਬੂਲ ਨਹੀਂ ਹੁੰਦੀ। ਸੋ ਤੁਸੀਂ ਹੋਰ ਦੇਖੋ, ਪਰਮਾਤਮਾ ਜਿਹੜਾ ਹੈਗਾ ਉਹਨੂੰ ਆਪਾਂ ਕਹਿੰਦੇ ਹਾਂ ਵੀ ਹੀ ਇਜ਼ ਪਰਫੈਕਟ। ਪਰਫੈਕਟ ਕਹਿੰਦੇ ਹਾਂ ਨਾ, ਕਿਉਂ? ਕਿਉਂਕਿ ਸਿੰਪਲ ਤਰੀਕੇ ਨਾਲ ਗੋਡ ਨੋਜ਼ ਆਵਰ ਪਾਸਟ, ਪ੍ਰੈਜੈਂਟ ਐਂਡ ਫਿਊਚਰ। ਜਿਹੜੇ ਅਸੀਂ ਹਾਂ, ਆਹ ਜਿਹੜਾ ਦੌਲਤਾਂ ਵਾਲੇ ਜਾਨਵਰ ਹਾਂ, ਮਨੁੱਖ ਹਾਂ ਜਿਹੜੇ, ਇਹਨਾਂ ਸਾਨੂੰ ਆਪਣੇ ਪਾਸਟ ਬਾਰੇ ਪਤਾ ਕਿ ਮੈਂ ਕਿੱਥੇ ਜੰਮਿਆ, ਕਦੋਂ ਪੜ੍ਹਿਆ, ਕੀ ਕੀਤਾ, ਕਿੱਥੇ ਹੈ, ਅਤੇ ਪ੍ਰੈਜੈਂਟ ਬਾਰੇ ਪੜ੍ਹਿਆ ਵੀ ਪ੍ਰੈਜੈਂਟ ਬਾਰੇ ਸਾਨੂੰ ਪਤਾ ਕਿ ਅੱਜ ਮੈਂ ਜੋਬ ਕਰਦਾ, ਮੇਰੇ ਬੱਚੇ ਕਿੰਨੇ ਨੇ, ਕਿੱਥੇ ਆ, ਕਿੱਥੇ। ਪਰ ਫਿਊਚਰ ਬਾਰੇ ਸਾਨੂੰ ਪਤਾ ਨਹੀਂ, ਪਰ ਜਿਹੜਾ ਪਰਮਾਤਮਾ ਹੁੰਦਾ ਉਹਨੂੰ ਫਿਊਚਰ ਬਾਰੇ ਪਤਾ ਹੁੰਦਾ। ਇਸ ਕਰਕੇ ਪਰਮਾਤਮਾ ਕਦੇ ਵੀ ਸਾਡੇ ਹੱਥ ਦੇ ਵਿੱਚ ਜਲਦਾ ਹੋਇਆ ਕੋਲਾ ਨਹੀਂ ਫੜਾ ਸਕਦਾ, ਜਿਹਦੇ ਨਾਲ ਸਾਡੇ ਹੱਥ ਹੀ ਸੜ ਜਾਣ। ਕਿਉਂਕਿ ਪਰਮਾਤਮਾ ਜਿਹੜਾ ਹੋ ਗਿਆ ਉਹ ਜਿੱਥੇ ਜਾਨੀ ਜਾਣਾ ਉੱਥੇ ਉਹ ਰਹਿਮਤ ਦਾ ਭੰਡਾਰ ਹੈ, ਉਹ ਬਖਸ਼ਦਾ ਹੈ। ਇਸ ਕਰਕੇ ਜਦੋਂ ਸਾਡੇ ਅਸੀਂ ਕੋਈ ਇਹੋ ਜਿਹੀਆਂ ਪ੍ਰਾਰਥਨਾ ਜਾਂ ਪ੍ਰੇਅਰ ਕਰ ਲੈਂਦੇ ਹਾਂ ਜਿਹਦਾ ਸਾਨੂੰ ਗਿਆਨ ਨਹੀਂ ਹੁੰਦਾ, ਫਾਰ ਐਗਜ਼ਾਮਪਲ ਤੁਸੀਂ ਇਹ ਦੇਖੋ, ਕਿਸੇ ਬੱਚੇ ਨੂੰ ਮਲੇਰੀਆ, ਤੇਜ਼ ਬੁਖਾਰ ਹੈ ਮਲੇਰੀਏ ਦਾ, ਅਤੇ ਜਦੋਂ ਕਿਸੇ ਨੂੰ ਮਲੇਰੀਏ ਦਾ ਤੇਜ਼ ਬੁਖਾਰ ਹੋਊਗਾ ਉਹਦਾ ਜੀ ਕਰਦਾ ਮਿੱਠੀ ਚੀਜ਼ ਖਾਣ ਨੂੰ, ਠੰਡੀ ਚੀਜ਼ ਖਾਣ ਨੂੰ। ਉਹ ਆਪਣੀ ਮਾਂ ਨੂੰ ਕਹਿੰਦਾ ਮੈਨੂੰ ਚੌਕਲੇਟ ਲਿਆ ਦੇ, ਮੈਨੂੰ ਆਈਸਕ੍ਰੀਮ ਲਿਆ ਦੇ, ਉਹ ਜਿੱਦ ਕਰਦਾ, ਉਹ ਪਹਿਲਾਂ ਤਾਂ ਟਾਲਦੀ ਹੈ ਜਿਸ ਤਰ੍ਹਾਂ ਪਰਮਾਤਮਾ ਸਾਡੀ ਗੱਲ ਨਹੀਂ ਮੰਨਦਾ। ਉਹ ਬੱਚਾ ਲੱਤਾਂ ਪੈਰ ਜੇ ਮਾਰਦਾ, ਨਹੀਂ ਮੈਂ ਤੈਨੂੰ ਕਿਹਾ ਮੈਨੂੰ ਤਾਂ ਆਈਸਕ੍ਰੀਮ ਖਾਣੀ, ਮੈਂ ਚੌਕਲੇਟ ਖਾਣਾ, ਉਧਰੋਂ ਬੁਖਾਰ ਵਧੀ ਜਾਂਦਾ, 102, 103, 104, 105 ਹੋ ਗਿਆ। ਮਾਂ ਕੀ ਕਰਦੀ ਹੈ, ਚੁੱਪ ਕਰਕੇ ਲਿਆ ਕੇ ਕੁਨੀਨ ਦੀ ਗੋਲੀ ਲਿਆਉਂਦੀ ਹੈ, ਉਹਦੇ ਮੂੰਹ ਚ ਪਾ ਕੇ ਨੱਕ ਦੱਬ ਕੇ ਪਾਣੀ ਨਾਲ ਦੇ ਆਉਂਦੀ ਹੈ। ਜਦੋਂ ਬੱਚੇ ਨੂੰ ਵੀ ਕੌੜੀ ਤੇ ਉਹ ਕੀ ਕਰਦਾ, ਉਹਨੂੰ ਲੱਗਦਾ ਕਿ ਮਾਂ ਮੇਰੀ ਦੁਸ਼ਮਣ ਹੈ। ਦੁਸ਼ਮਣ ਨਹੀਂ ਹੁੰਦੀ ਮਾਂ ਦਾ, ਪਹਿਲੀ ਗੱਲ ਬੱਚੇ ਨਾਲ ਪਿਆਰ ਹੈ। ਜੇ ਪਿਆਰ ਨਾ ਹੁੰਦਾ ਤੇ ਕਿਸੇ ਗੁਆਂਢੀ ਨੂੰ ਕਹੋ ਮੈਨੂੰ ਆਈਸਕ੍ਰੀਮ, ਉਹਨੂੰ ਦੇਦਾ ਨਹੀਂ ਸੀਗੀ, ਕਿਉਂਕਿ ਉਹਦਾ ਪਿਆਰ ਨਹੀਂ। ਮਾਂ ਦਾ ਬੱਚੇ ਨਾਲ ਪਿਆਰ ਹੈ, ਇਸ ਕਰਕੇ ਉਹਨੂੰ ਪਤਾ ਵੀ ਕਿਹੜੀ ਚੀਜ਼ 'ਚ ਇਹਦਾ ਫਾਇਦਾ। ਤੇ ਦੂਜੀ ਗੱਲ ਉਹਨੂੰ ਗਿਆਨ ਹੈ, ਜਿਵੇਂ ਕਿ ਕਿਹੜੀ ਚੀਜ਼ ਦਾ ਫਾਇਦਾ, ਉਹਨੂੰ ਗਿਆਨ ਹੈ ਵੀ ਆਹ ਕੁਨੀਨ ਦੇਊਂਗਾ, ਕੁਨੀਨ ਦੀ ਗੋਲੀ ਦੇਊਂਗੀ, ਇਹਦਾ ਬੁਖਾਰ ਉਤਰੂ, ਫਿਰ ਜਿੰਨੀ ਮਰਜ਼ੀ ਆਈਸਕ੍ਰੀਮ ਖਾ ਲੇ। ਸੋ ਇਸੇ ਤਰ੍ਹਾਂ ਜਿਹੜਾ ਪਰਮਾਤਮਾ ਹੈ ਉਹਨੂੰ ਪੂਰਾ ਫਿਊਚਰ ਦੇ ਬਾਰੇ ਪਤਾ, ਉਹਨੂੰ ਪਤਾ ਸਾਡੇ ਲਈ ਕਿਹੜੀ ਚੀਜ਼ ਵਧੀਆ, ਕਿਹੜੀ ਚੀਜ਼ ਮਾੜੀ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ, ਮਾਵਾਂ ਲੱਗੀਆਂ ਰਹਿੰਦੀਆਂ, ਹਾਏ ਹਾਏ ਮੇਰੇ ਮੁੰਡੇ ਦਾ ਤਾਂ ਵਿਆਹ ਨਹੀਂ ਹੋਇਆ, ਮੇਰੀ ਕੁੜੀ ਦਾ ਵਿਆਹ ਨਹੀਂ ਹੋਇਆ, ਵਿਆਹ ਹੋ ਜਾਵੇ ਤਾਂ 30 ਸਾਲ ਦੀ ਹੋਗੀ, 35 ਦੀ ਹੋਗੀ, 40 ਦੀ ਹੋਗੀ, ਰੋਜ਼ਾਨਾ ਰੋਈ ਜਾਂਦੇ ਹਾਂ, ਕਦੇ ਚਿੰਤਪੁਰਨੀ ਜਾਂਦੇ ਹਾਂ, ਕਿਤੇ ਨੈਣਾ ਦੇਵੀ ਜਾਂਦੇ ਹਾਂ, ਕਿਤੇ ਵੈਸ਼ਨੋ ਦੇਵੀ ਜਾਂਦੇ ਹਾਂ, ਕਿਤੇ ਗੁਰਦੁਆਰੇ ਸਾਹਿਬ 'ਚ ਜਾਂਦੇ ਹਾਂ, ਕਿਤੇ ਮੰਦਰ 'ਚ ਜਾਂਦੇ ਹਾਂ, ਨੱਕ ਰਗੜਦੇ ਹਾਂ, ਹਨੂੰਮਾਨ ਚਾਲੀਸਾ ਪੜ੍ਹਦੇ ਹਾਂ, ਉਹ ਕਰਦੇ ਹਾਂ, ਵਾਹ ਕਰਦੇ ਹਾਂ, ਚਲੋ ਇੱਕ ਦਿਨ ਵਿਆਹ ਹੋ ਗਿਆ ਰੱਬ ਨੇ ਸੁਣ ਲਈ, ਚੌਥੇ ਇੱਕ ਦਿਨ ਡਾਈਵੋਰਸ ਹੋ ਜਾਂਦਾ, ਜਾਂ ਉਹ ਪ੍ਰੈਗਨੈਂਟ ਹੋ ਗਈ, ਬੱਚਾ ਸੰਭਾਲੂ, ਹੋਰ ਜ਼ਿਆਦਾ ਦੁਖੀ ਹੋ ਗਈ, ਫਿਰ ਮੂੰਹ ਮੱਕ ਡਕੜਦੇ ਹਾਂ ਵੀ ਸੱਚੇ ਪਾਤਸ਼ਾਹ ਕਰ ਦਿਓ ਕਿਰਪਾ। ਮੰਗਿਆ ਤਾਂ ਅਸੀਂ ਸੀ ਨਾ ਜ਼ਬਰਦਸਤੀ, ਕਿਉਂਕਿ ਸਾਨੂੰ ਪਤਾ ਨਹੀਂ। ਇਸ ਕਰਕੇ ਪਰਮਾਤਮਾ ਜਦੋਂ ਅਸੀਂ ਉਹਦੇ ਲੜ ਵੀ ਲੱਗਦੇ ਹਾਂ, ਸਵੇਰੇ ਸ਼ਾਮ ਉੱਠ ਕੇ ਉਹਨੂੰ ਯਾਦ ਕਰਦੇ ਹਾਂ, ਤਾਂ ਉਹ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਪ੍ਰਾਰਥਨਾ ਨੇ, ਪ੍ਰੇਅਰਸ ਨੇ, ਕਬੂਲ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਵੀ ਇਹ ਇਹਦੇ ਲਈ ਫਾਇਦਾ ਨਹੀਂ ਹੈ। ਠੀਕ ਹੈ ਜੀ। ਸੋ ਇਸ ਕਰਕੇ ਸਾਨੂੰ ਉਹ ਚੀਜ਼ ਪਰਮਾਤਮਾ ਕੋਲੋਂ ਮੰਗਣੀ ਚਾਹੀਦੀ ਹੈ ਜਿਹਦਾ ਸਾਨੂੰ ਇੱਥੇ ਵੀ ਫਾਇਦਾ ਹੋਵੇ ਅਤੇ ਅੱਗੇ ਵੀ ਫਾਇਦਾ ਹੋਵੇ। ਜਦੋਂ ਅਸੀਂ ਆਪਣੇ ਸੈਲਫਿਸ਼ ਤਰੀਕੇ ਦੇ ਨਾਲ, ਬੇਫਜ਼ੂਲ, ਵੀ ਆਰ ਵੈਰੀ ਓਵਰ ਸਮਾਰਟ ਟੂ, ਬੜੀ ਓਵਰ ਸਮਾਰਟ ਦੇ ਤਰੀਕੇ ਨਾਲ ਆਪਣੇ ਆਪ ਨੂੰ ਹੁਸ਼ਿਆਰ ਚਲਾਕ ਜੀ ਜ਼ਿਆਦਾ ਸਮਝਦੇ ਹਾਂ, ਪਰਮਾਤਮਾ ਨਾਲੋਂ ਵੀ ਹੁਸ਼ਿਆਰ ਸਮਝਦੇ, ਵੀ ਆਹ ਦਵੰਨੀਕ ਦੇਤੀ। ਮੈਂ ਤੁਹਾਨੂੰ ਇੱਕ ਚਲਾਕੀ ਦੀ ਗੱਲ ਲਾਈਟ ਨੋਟ 'ਚ ਸੁਣਾਉਣਾ ਕਿ ਇੱਕ ਵਾਰ ਕੋਈ ਹਸਬੈਂਡ ਵਾਈਫ ਇੰਡੀਆ 'ਚ ਸੁੱਤੇ ਪਏ ਸੀ ਛੱਤ 'ਤੇ, ਹਾਂਜੀ, ਉਹ ਛੱਤ 'ਤੇ ਸੁੱਤੇ ਪਏ ਸੀਗੇ ਅਤੇ ਉਹ ਮੀਂਹ ਆ ਗਿਆ। ਜਦੋਂ ਮੀਂਹ ਆ ਗਿਆ, ਜਿਹੜਾ ਉਹਦਾ ਘਰ ਵਾਲਾ ਸੀ ਮੇਰੇ ਵਰਗਾ ਆਲਸੀ ਸੀਗਾ, ਮੈਂ ਲਾਈਟ ਨੋਟ 'ਚ ਸੁਣਾ ਰਿਹਾ, ਕੋਈ ਸੱਚੀ ਗੱਲ ਨਹੀਂ ਹੈ, ਹੋ ਸਕਦਾ ਹੋਵੇ, ਪਰ ਮੈਂ ਤਾਂ ਉਂਝ ਹੀ ਹੁਣ ਗੱਲ ਕਰਦੇ ਕਰਦੇ ਮੇਰੇ ਦਿਮਾਗ 'ਚ ਆ ਗਈ ਜੋ ਕੀ ਹੈ ਇਹ, ਕਿ ਉਹ ਜਦੋਂ ਮੀਂਹ ਆ ਗਿਆ ਅਤੇ ਜਨਾਨੀ ਨੇ ਕਿਹਾ ਵੀ ਆਪਾਂ ਥੱਲੇ ਚੱਲੀਏ, ਬਿਸਤਰੇ ਗਿੱਲੇ ਹੋ ਜਾਣਗੇ, ਉਹ ਕਹਿੰਦਾ ਆਪਾਂ ਰੱਬ ਕੋਲੇ ਬੇਨਤੀ ਕਰ ਲੈਣੇ, ਕਹਿੰਦੇ ਸੱਚੇ ਪਾਤਸ਼ਾਹ, ਹੇ ਮੇਰੀ ਨੈਣਾ ਦੇਵੀ ਮਾਂ, ਹੇ ਮੇਰੀ ਵੈਸ਼ਨੋ ਦੇਵੀ ਮਾਂ, ਤੂੰ ਤਾਂ ਜਾਨੀ ਜਾਣ, ਹੁਣ ਕਿਹੜਾ ਠੰਡੀ ਠੰਡੀ ਹਵਾ ਚੱਲਦੀ ਹੈ, ਥੱਲੇ ਜਾਊਗਾ, ਤੂੰ ਮੀਂਹ ਬੰਦ ਕਰ ਦੇ। ਉਹ ਕਹਿੰਦੇ ਉਦੋਂ ਹੀ ਰਾਈਟ ਵੇ ਮੀਂਹ ਬੰਦ ਹੋ ਗਿਆ, ਉਹਨੇ ਬੇਨਤੀ ਕੀਤੀ ਸੀ ਮੀਂਹ ਬੰਦ ਕਰ ਦੇ, ਜੇ ਮੀਂਹ ਬੰਦ ਹੋ ਗਿਆ ਨਾ ਮੈਂ ਬਸ ਅਗਲੇ ਮਹੀਨੇ ਤੇਰੇ ਕੋਲ ਆ ਕੇ 125 ਰੁਪਏ ਦਾ ਪ੍ਰਸ਼ਾਦ ਚੜਾਊਂਗਾ ਤੇਰੇ ਮੰਦਰ 'ਚ ਆ ਕੇ। ਉਹ ਮੀਂਹ ਬੰਦ ਹੋ ਗਿਆ, ਰੱਬ ਦੇ ਘਰ 'ਚ ਕਹਿੰਦਾ ਦੇਰ ਆ ਦੇਰ ਨਹੀਂ। ਮੀਂਹ ਜਦੋਂ ਬੰਦ ਹੋ ਗਿਆ, ਚਲੋ ਰਾਤ ਸੌਂ ਗਏ, ਉਹ ਸੌਂ ਕੇ ਉਹਦੀ ਵਾਈਫ ਨੇ ਕਿਹਾ ਮਹੀਨੇ ਕੁ ਬਾਅਦ, ਕਹਿੰਦੀ ਗੱਲ ਸੁਣੋ, ਤੁਸੀਂ ਵੈਸ਼ਨੋ ਦੇਵੀ, ਨੈਣਾ ਦੇਵੀ ਜਾਂ ਚਿੰਤਪੁਰਨੀ ਤੁਸੀਂ ਸੁੱਖਿਆ ਸੀਗਾ ਵੀ ਜਾ ਕੇ ਮੀਂਹ ਬੰਦ ਹੋ ਜਾਵੇ ਤੇ ਮੈਂ ਪ੍ਰਸ਼ਾਦ ਚੜਾਊਂ, ਮਾਤਾ ਨਾਰਾਜ਼ ਹੋ ਜਾਵੇ, ਤੁਸੀਂ ਜਾ ਕੇ ਉੱਥੇ ਮੰਦਰ 'ਚ ਮੱਥਾ ਟੇਕ ਕੇ ਪ੍ਰਸ਼ਾਦ ਚੜਾਓ। ਉਹ ਕਹਿੰਦਾ, ਉਹਨੇ ਪਹਿਲਾਂ ਤਾਂ ਇਗਨੋਰ ਕਰਤਾ, ਉਹਨੇ ਫੇਰ ਕਿਹਾ, ਕਹਿੰਦੀ ਮਾਤਾ ਦੀ ਸੁੱਖ ਕੀਤੀ ਹੈ ਪਰਮਾਤਮਾ ਮੂਹਰੇ, ਤੁਸੀਂ ਵਾਅਦਾ ਕੀਤਾ, ਸੋ ਤੁਸੀਂ ਹੁਣ ਉੱਥੇ ਜਾ ਕੇ ਮੰਦਰ ਦੇ ਵਿੱਚ ਜਾ ਕੇ 125 ਰੁਪਏ ਦਾ ਪ੍ਰਸ਼ਾਦ ਚੜਾ ਕੇ ਆਓ। ਉਹ ਬੰਦਾ ਮਕਰਾ ਸੀਗਾ, ਓਵਰ ਸਮਾਰਟ ਸੀ, ਕਹਿੰਦਾ ਭਾਗਵਾਨ ਨੇ ਐਵੇਂ ਟੋਕੀ ਜਾਣੀ ਹੈ, ਤੈਨੂੰ ਨਹੀਂ ਪਤਾ? ਕਹਿੰਦੇ ਉਹ ਮਾਤਾ ਜਾਨੀ ਜਾਣ ਹੈ, ਉਹਨੂੰ ਪਤਾ ਨਹੀਂ ਵੀ ਜਿਹੜਾ ਬੰਦਾ ਉੱਪਰ ਤੋਂ 4 ਪੌੜੀਆਂ ਥੱਲੇ ਨਹੀਂ ਉੱਤਰ ਕੇ ਆ ਸਕਿਆ, ਉਹ 100 ਕਿਲੋਮੀਟਰ ਮੰਦਰ ਜ਼ਰੂਰ ਆਊਗਾ। ਸੋ ਇਹ ਸਾਡੀਆਂ ਚਲਾਕੀਆਂ ਨੇ। ਜਿਵੇਂ ਕਹਿੰਦੇ ਨੇ ਵੀ ਕੈਨੇਡਾ ਦੇ ਵਿੱਚ ਜਦੋਂ ਸਿਟੀਜ਼ਨਸ਼ਿਪ ਲੈਣੀ ਸੀਗੀ, ਇਹ ਵੀ ਮੈਂ ਲਾਈਟ ਨੋਟ 'ਚ ਹੁਣੀ ਮੇਰੇ ਗੱਲ ਯਾਦ ਆਈ ਹੈ, ਸਿਟੀਜ਼ਨਸ਼ਿਪ ਲੈਣੀ ਸੀ ਤਾਂ ਜਿਹੜਾ ਸਿਟੀਜ਼ਨਸ਼ਿਪ ਜੱਜ ਹੁੰਦਾ ਉਹ ਸਾਨੂੰ ਬੇਸਿਕ ਗੱਲਾਂ ਪੁੱਛਦਾ, ਤੁਹਾਡਾ ਨਾਂ ਕੀ ਹੈ, ਉਸ ਉਹਦਾ ਪਰਪਜ਼ ਹੈ ਵੀ ਇਹਨਾਂ ਨੂੰ ਅੰਗਰੇਜ਼ੀ ਮਾੜੀ ਮੋਟੀ ਆਉਂਦੀ ਹੈ, ਜੇ ਲੋਕਲ ਇਹਨਾਂ ਨੂੰ ਨੌਲੇਜ ਹੈ, ਤੁਹਾਡਾ MP ਕੌਣ ਹੈ, ਤੁਹਾਡਾ MPP ਕੌਣ ਹੈ, ਹੈਂਜੀ, ਅਤੇ ਕੈਨੇਡਾ ਦੇ ਕਿੰਨੇ ਜ਼ਿਲ੍ਹੇ ਨੇ, ਕਿਹੜੀ ਕੈਪੀਟਲ ਹੈ। ਕਹਿੰਦੇ ਇਸ ਤਰ੍ਹਾਂ ਹੀ ਇੱਕ ਬੰਦਾ ਉਹ ਰਾਈਟ ਵੇ ਤੁਹਾਨੂੰ ਕਨਗ੍ਰੈਚੁਲੇਸ਼ਨ ਦੇ ਜਾਂਦੇ ਨੇ ਅਤੇ ਸਿਟੀਜ਼ਨਸ਼ਿਪ ਦੀ ਤੁਸੀਂ ਓਥ ਲੈ ਲੈਣੇ, ਜਾਂ ਕਈਆਂ ਨੂੰ ਰਿਜੈਕਟ ਕਰਦੇ, ਜਿਹੜਾ ਕੋਈ ਮੇਰੇ ਵਰਗਾ ਜਮਾਂ ਹੀ ਭੋਂਦੂ ਹੁੰਦਾ, ਹਾਂਜੀ, ਡਲ ਹੈਡਡ ਹੁੰਦਾ, ਉਹਨੂੰ ਰਿਜੈਕਟ ਕਰਦੇ ਵੀ ਤੂੰ ਇੱਕ ਵਾਰੀ ਫੇਰ ਜਾ ਪਹਿਲਾਂ ਕੋਈ ਸਿੱਖ ਕੇ ਦਾ। ਸੋ ਇਸੇ ਤਰ੍ਹਾਂ ਇੱਕ ਬੰਦਾ ਕਹਿੰਦੇ ਵੀ ਸਿਟੀਜ਼ਨਸ਼ਿਪ ਦੀ ਇੰਟਰਵਿਊ ਲਈ ਗਿਆ, ਜੱਜ ਨੇ ਉਹਨੂੰ 2-4 ਗੱਲਾਂ ਪੁੱਛੀਆਂ, ਠੀਕ ਹੈ, ਦੱਸਦੀਆਂ, ਉਹਨੂੰ ਪੁੱਛਦੇ ਨੇ ਵੀ ਐਂ ਦੱਸ ਵੀ ਤੇਰਾ ਕਿਹੜੇ ਕਿੱਥੇ ਰਹਿਣਾ ਉੱਥੇ, ਅੱਛਾ ਕਿਹੜਾ ਵਾਰਡ ਨੰਬਰ ਹੈ, ਵਾਰਡ ਨੰਬਰ 9, ਵਾਰਡ ਨੰਬਰ 9, ਓਕੇ, ਇਹਦਾ ਰੀਜਨਲ ਕੌਂਸਲਰ ਕੌਣ ਹੈ, ਉਹ ਕਹਿੰਦੇ ਗੁਰਪ੍ਰੀਤ ਸਿੰਘ ਢਿੱਲੋਂ, ਵੈਰੀ ਗੁੱਡ, ਓਕੇ, ਤੁਹਾਡਾ ਕਹਿੰਦੇ MP ਕੌਣ ਹੈ, ਕਹਿੰਦੇ MPG ਢਿੱਲੋਂ ਹੈ, ਉਹ ਵੀ ਢਿੱਲੋਂ ਹੀ ਹੈ, ਸੋਰੀ ਸਿੱਧੂ ਹੈ, ਕਹਿੰਦੇ ਵੈਰੀ ਗੁੱਡ, ਕਹਿੰਦੇ ਐਂ ਦੱਸ ਵੀ ਕੈਨੇਡਾ ਦਾ ਪ੍ਰਧਾਨ ਮੰਤਰੀ ਕੌਣ ਹੈ, ਹੂ ਇਜ਼ ਦਾ ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਕਹਿੰਦਾ ਜੀ ਨਰਿੰਦਰ ਮੋਦੀ, ਉਹਨੇ ਕਿਹਾ ਨਰਿੰਦਰ ਮੋਦੀ, ਕਹਿੰਦਾ ਹੁਣ ਉਹਨੇ ਕਿਹਾ ਖਾਸੇ ਤਾਂ ਠੀਕ ਵੀ ਜਵਾਬ ਦਿੱਤੇ ਨੇ, ਇਹਨੇ ਕਿਹਾ, ਕਹਿੰਦਾ ਇੱਕ ਮਿੰਟ ਤੂੰ ਬਾਹਰ ਬੈਠ, ਤੇਰੀ ਮੈਂ ਫਿਰ ਇੰਟਰਵਿਊ ਲਊਂ। ਬਾਹਰ ਆ ਕੇ ਆਪਣੇ ਬਾਪੂ ਜੀ ਨੂੰ ਕਹਿੰਦਾ, ਆਪਣੀ ਬੇਬੇ ਨੂੰ ਕਹਿੰਦਾ, ਆਪਣੇ ਮੀਆਂ ਨੂੰ ਕਹਿੰਦਾ, ਆਪਣੇ ਅੱਬੂ ਨੂੰ ਕਹਿੰਦਾ ਕਿ ਹੁਣ ਆਪਾਂ ਅੱਲਾਹ ਤਾਲਾ ਦੇ ਅੱਗੇ ਵਾਹਿਗੁਰੂ ਦੇ ਅੱਗੇ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਵੀ ਕੈਨੇਡਾ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਬਣਾ ਦੇ, ਕੈਨੇਡਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਾ ਦੇ, ਸੱਚੇ ਪਾਤਸ਼ਾਹ ਮੈਨੂੰ ਨਹੀਂ ਪਤਾ, ਜਿਵੇਂ ਮਰਜ਼ੀ ਕਰ, ਮੇਰੇ ਹੱਥ ਜੋੜ ਕੇ ਤੇਰੀ ਬੇਨਤੀ ਹੈ, ਕੈਨੇਡਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਾ ਦੇ, ਬਣ ਜੂਗਾ ਉਹ। ਇਹੋ ਜਿਹੀਆਂ ਜਿਹੜੀਆਂ ਬੇਫਜ਼ੂਲ ਅਸੀਂ ਅਰਦਾਸਾਂ ਕਰਦੇ ਹਾਂ ਉਹ ਕਦੇ ਵੀ ਕਬੂਲ ਨਹੀਂ ਹੁੰਦੀਆਂ। ਸੋ ਇਸ ਕਰਕੇ ਉਹ ਅਰਦਾਸਾਂ ਕਰੋ ਜਿਹਦਾ ਸਾਨੂੰ ਨੌਲੇਜ ਹੋਵੇ, ਪਰਮਾਤਮਾ ਜਾਨੀ ਜਾਣ ਆ, ਉਹਨੂੰ ਪਤਾ ਕਿਹੜੀ ਚੀਜ਼ ਸਾਡੀ ਚੰਗੀ ਹੈ ਕਿਹੜੀ ਗਲਤ ਹੈ, ਜਿਹੜੀ ਗਲਤ ਆ ਉਹ ਕਬੂਲ ਹੀ ਨਹੀਂ ਹੁੰਦੀ। ਹਾਂਜੀ, ਅਤੇ ਦੂਸਰੀ ਗੱਲ ਇਹ ਆ ਕਿ ਪਰਮਾਤਮਾ ਕਬੂਲ ਕਰ ਸਕਦਾ, ਉਹਦੇ ਕੋਲ ਇੰਨੀ ਸ਼ਕਤੀ ਹੈ, ਜੇ ਅਸੀਂ ਉਹਦੇ ਕੋਲ ਰਿਕੁਐਸਟ ਕਰਦੇ ਹਾਂ ਕਿ ਮੇਰੀ ਬੇਨਤੀ ਮੰਨ ਲੈ, ਜੇ ਬੇਨਤੀ ਮੰਨ ਉਹ ਮੰਨ ਕੇ ਪੂਰੀ ਕਰ ਸਕਦਾ ਤਾਂ ਉਹਨੂੰ ਜਾਣਨ ਦੀ ਵੀ ਪਾਵਰ ਹੈ ਨਾ। ਪਰਮਾਤਮਾ ਜੇ ਪੂਰੀਆਂ ਕਰ ਸਕਦਾ ਸਾਡੀਆਂ ਰਿਕੁਐਸਟਾਂ ਨੂੰ ਤਾਂ ਉਹ ਜਾਣਨ ਦੀ ਵੀ ਉਹਦੇ ਕੋਲ ਪਾਵਰ ਹੈ। ਸੋ ਉਹਨੂੰ ਪਤਾ ਹੈ ਕਿਹੜੀ ਸਾਡੀ ਜਿਹੜੀ ਰਿਕੁਐਸਟ ਹੈ ਉਹ ਠੀਕ ਹੈ ਅਤੇ ਕਿਹੜੀ ਗਲਤ ਹੈ। ਇਸੇ ਕਰਕੇ ਜੀਸਸ ਕ੍ਰਾਈਸਟ ਨੇ ਬੜਾ ਸਿੰਪਲ ਫਾਰਮੂਲਾ ਦਿੱਤਾ ਸੀਗਾ ਕਿ ਜਦੋਂ ਵੀ ਅਰਦਾਸ ਕਰਨੀ ਹੈ, ਪ੍ਰੇਅਰ ਕਰਨੀ ਹੈ, ਪ੍ਰਾਰਥਨਾ ਕਰਨੀ ਹੈ, ਰਜੋਈ ਕਰਨੀ ਹੈ, ਜੀਸਸ ਕ੍ਰਾਈਸਟ ਕਹਿੰਦਾ ਵੈਨ ਯੂ ਪ੍ਰੇ ਗੋ ਇਨ ਟੂ ਯੋਰ ਰੂਮ ਕਲੋਜ਼ ਦਾ ਡੋਰ ਐਂਡ ਦੈਨ ਪ੍ਰੇ। ਕੀ ਕਿਹਾ ਉਹਨੇ, ਆਪਣੇ ਕਮਰੇ ਜਾਓ, ਦਰਵਾਜ਼ਾ ਕਰ ਲਓ ਬੰਦ, ਐਂਡ ਦੈਨ ਪ੍ਰੇ ਟੂ ਯੋਰ ਫਾਦਰ ਹੂ ਇਜ਼ ਅਨਸੀਨ। ਉਹ ਪਰਮਾਤਮਾ ਕੋਲ ਜਿਹੜਾ ਤੁਹਾਨੂੰ ਦਿਸਦਾ ਨਹੀਂ ਹੈ, ਫਿਰ ਬੰਦ ਕਰਕੇ ਕਮਰੇ 'ਚ ਉਹਦੇ ਨਾਲ ਗੱਲਬਾਤ ਕਰੋ। ਸੋ ਇਸ ਕਰਕੇ ਜਿਹੜੀ ਹੈਗੀ ਪ੍ਰੇਅਰ ਜਿਹੜੀ ਹੈਗੀ ਉਹ ਇੰਨੀ ਇੰਪੋਰਟੈਂਟ ਹੈ ਵੀ ਤਾਂ ਕਰਕੇ ਨਹੀਂ ਕਬੂਲ ਹੁੰਦੀ ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਵੀ ਸਾਡੀ ਕਿਹੜੀ ਚੀਜ਼ ਫਾਇਦੇ ਦੀ ਹੈ ਕਿਹੜੀ ਨੁਕਸਾਨ ਦੀ ਹੈ। ਸੋ ਹੁਣ ਆਪਾਂ ਥਰਡ ਸੌਂਗ ਵੀ ਸੁਣ ਲਈਏ। ਇਹ ਸੌਂਗ ਜਿਹੜਾ ਹੈਗਾ ਇਸਲਾਮ ਦੇ ਵਿੱਚੋਂ, ਮੁਸਲਿਮ ਚਲੋ ਪਹਿਲਾਂ ਮੈਂ ਹਿੰਦੂ ਧਰਮ 'ਚੋਂ ਲਈ ਸੀ ਪੂਜਾ ਦਾ ਮੰਤਰ, ਫਿਰ ਸਿੱਖ ਧਰਮ 'ਚੋਂ, ਹੁਣ ਇਸਲਾਮ ਤੋਂ। ਸੋ ਇਹ ਤੁਸੀਂ ਸੁਣੋ ਥਰਡ ਸੌਂਗ।
करता है रोशन डिजिटल अकाउंट। अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
कर्जे से निजात के लिए एक ही नाम, मोहम्मद सिद्दीक, ऑल द सॉल्यूशन, पुरसकून जिंदगी और क्रेडिटर्स की कॉल से छुटकारा।
मोहम्मद सिद्दीक ऑल डेट सॉल्यूशन बैंक्रप्सी इंसॉल्वेंसी कंसोलिडेशन करते हैं अप टू 80%। मोहम्मद सिद्दीक आपके लिए काम करते हैं। पुरसकून जिंदगी, अच्छी सेहत और लंबी उम्र की जामिन। अपनी जिंदगी को पुरसकून करने के लिए, कर्जों से पाक करने के लिए राबिता कीजिए मोहम्मद सिद्दीक 4166710577।
ओके वेलकम बैक। अज आपां प्रेयर दे उपर गलबात कर रहे सीगे कि प्रेयर की हुंदी है, किन्ने किस्म दी हुंदी है, मंजूर कित्थे करनी चाहिए है, किहो जी करनी चाहिए, किहड़े टाइम करनी चाहिए है। प्रेयर आपां दूजिआं लोकां लई भी कर सकदे हां, फिर प्रेयर साडी कबूल कई वारी हुंदी है, कई वारी नहीं हुंदी, उहदे की कारण ने। सो उहदा कारण जिहड़ा मेन है भी क्यों नहीं कबूल हुंदी, उहदा कारण इह है भी जदों असीं अपना माइंड जिहड़ा मन बाड़दा ने ना विच, मन दे मगर लग के जिहड़ी प्रेयर हुंदी है, क्योंकि मन सानू गलत पासे लिजांदा, उहदे बारे सानू पता नहीं हुंदा फ्यूचर बारे, इस करके उह कबूल नहीं हुंदी। ਜਦੋਂ ਅਸੀਂ ਹੋਲ ਹਾਰਟਡਲੀ ਜਦੋਂ ਆਪਾਂ ਪਰਮਾਤਮਾ ਨੂੰ ਆਪਣੇ ਆਪ ਨੂੰ ਸਮਰਪਣ ਕਰ ਦਿੰਦੇ ਹਾਂ 100% ਉਹਦੇ ਉੱਤੇ ਛੱਡ ਦਿੰਦੇ ਹਾਂ ਕਿ ਜੋ ਤੈਨੂੰ ਚੰਗਾ ਲੱਗਦਾ ਉਹ ਕਰ, ਅਤੇ ਖੁਸ਼ੀ ਖੁਸ਼ੀ ਉਸੇ ਨੂੰ, ਕਈ ਵਾਰੀ ਸਾਨੂੰ ਲੱਗਦਾ ਵੀ ਇਹ ਤਾਂ ਉਲਟ ਹੋ ਗਿਆ, ਪਰ ਉਹਦੇ ਵਿੱਚ ਵੀ ਸਾਨੂੰ ਕਿਉਂਕਿ ਨੌਲੇਜ ਹੁੰਦੀ ਸਾਡਾ ਭਲਾ ਹੁੰਦਾ। ਜਿਸ ਤਰ੍ਹਾਂ ਇੱਕ ਵਾਰ ਕਹਿੰਦੇ ਲਾਰਡ ਕ੍ਰਿਸ਼ਨ ਭਗਵਾਨ, ਉਹਨਾਂ ਦੀ ਤੁਹਾਨੂੰ ਪਤਾ ਵੀ ਵਾਈਫ ਜਿਹੜੀ ਸੀਗੀ ਰੁਕਮਣੀ, ਉਹ ਕ੍ਰਿਸ਼ਨ ਭਗਵਾਨ ਕਹਿੰਦੇ ਖਾਣਾ ਖਾ ਰਹੇ ਸੀਗੇ, ਥਾਲੀ ਦੇ ਵਿੱਚੋਂ ਜੋ ਬੁਰਕੀ ਤੋੜ ਕੇ ਮੂੰਹ 'ਚ ਪਾਉਣ ਲੱਗੇ, ਬੁਰਕੀ ਉੱਥੇ ਹੀ ਥਾਲੀ ਛੱਡ ਕੇ ਭੱਜ ਲਏ। ਰੁਕਮਣੀ ਬੜੀ ਹੈਰਾਨ ਹੋਈ ਵੀ ਅੱਗੇ ਤਾਂ ਕਦੇ ਇਹੋ ਜਿਹੀ ਗੱਲ ਹੋਈ ਨਹੀਂ ਹੈ, ਕ੍ਰਿਸ਼ਨ ਭਗਵਾਨ ਨੰਗੇ ਪੈਰੀ ਕਿੱਧਰ ਨੂੰ ਭੱਜੀ ਜਾਂਦੇ ਨੇ। ਜਦੋਂ ਭੱਜ ਗਏ ਦਰਵਾਜ਼ੇ ਕੋਲ, ਗੇਟ ਦੇ ਕੋਲ ਜਾ ਕੇ ਰੁਕੇ, ਬੜੇ ਉਦਾਸ ਹੋ ਕੇ ਫਿਰ ਵਾਪਸ ਆ ਗਏ, ਆ ਕੇ ਥਾਲੀ 'ਚੋਂ ਬੁਰਕੀ ਚੱਕੀ ਅਤੇ ਰੋਟੀ ਖਾਣ ਲੱਗ ਗਏ। ਰੁਕਮਿਨੀ ਨੇ ਉਹਦਾ ਕਾਰਨ ਪੁੱਛਿਆ ਕ੍ਰਿਸ਼ਨ ਭਗਵਾਨ ਨੂੰ ਵੀ ਕ੍ਰਿਸ਼ਨ ਭਗਵਾਨ ਤੁਸੀਂ ਮੈਨੂੰ ਦੱਸੋ, ਅੱਗੇ ਅਜਿਹਾ ਨਹੀਂ ਵੀ ਤੁਸੀਂ ਬੁਰਕੀ ਵੀ ਨਹੀਂ ਮੂੰਹ 'ਚ ਪਾਈ ਉੱਥੇ ਛੱਡ ਕੇ, ਅਤੇ ਤੁਸੀਂ ਦਰਵਾਜ਼ੇ ਕੋਲ ਨੰਗੇ ਪੈਰੀ ਦੌੜ ਕੇ ਗਏ। ਉਹ ਕਹਿੰਦਾ ਜਦੋਂ ਮੈਂ ਬੁਰਕੀ ਪਾ ਕੇ ਮੂੰਹ 'ਚ ਪਾਉਣ ਲੱਗਿਆ ਤਾਂ ਮੈਂ ਦੇਖਿਆ ਕਿ ਇੱਕ ਮੇਰਾ ਭਗਤ ਮੇਰੇ ਧਿਆਨ ਦੇ ਵਿੱਚ ਮਸਤ ਹੋਇਆ ਜਾਂਦਾ, ਮੈਨੂੰ ਜਪ ਰਿਹਾ, ਅਤੇ ਸਾਹਮਣੇ ਕੁਛ ਬੰਦੇ ਮਿਲ ਗਏ, ਉਹਨੂੰ ਗਾਲਾਂ ਕੱਢਣ ਲੱਗ ਗਏ, ਵੱਡਾ ਭਗਤ ਆ ਗਿਆ ਸਾਲਾ, ਐਂ ਫਲਾਣਾ ਤਿਮਕਾ, ਹਾਂਜੀ। ਕਹਿੰਦੇ ਉਹ ਆਪਣੀ ਮਸਤੀ ਰਿਹਾ, ਉਹਦੇ ਪਿੱਛੇ ਉਹਦਾ ਫਨ ਉਡਾਉਂਦੇ ਸੀ, ਉਹਨੂੰ ਗਾਲਾਂ ਕੱਢਦੇ ਸੀ ਬੁਰੀਆਂ। ਕਹਿੰਦਾ ਜਦੋਂ ਉਹਨੂੰ ਗਾਲਾਂ ਕੱਢਦੇ ਸੀ ਤਾਂ ਮੈਂ ਉਹਨਾਂ ਨੇ ਪੱਥਰ ਚੱਕੇ ਵੀ ਤਾਂ ਹੁਣ ਪੱਥਰ ਮਾਰ ਰਹੇ, ਜੋ ਪੱਥਰ ਚੱਕੇ ਕਹਿੰਦਾ ਮੈਥੋਂ ਰੁਕਿਆ ਨਹੀਂ ਗਿਆ, ਮੈਂ ਬੁਰਕੀ ਵਿੱਚ ਹੀ ਛੱਡ ਕੇ ਦਰਵਾਜ਼ੇ 'ਤੇ ਗਿਆ। ਕਹਿੰਦੇ ਫਿਰ ਤੂੰ ਮੁੜ ਕੇ ਕਿਉਂ ਆਇਆ ਕ੍ਰਿਸ਼ਨ ਭਗਵਾਨ ਨੂੰ? ਕਹਿੰਦੇ ਜਦੋਂ ਮੈਂ ਦਰਵਾਜ਼ੇ ਕੋਲ ਪਹੁੰਚਿਆ ਤਾਂ ਮੈਂ ਦੇਖਿਆ ਵੀ ਜਿਹੜਾ ਬੰਦਾ ਮੇਰੇ ਧਿਆਨ ਦੇ ਵਿੱਚ ਤੁਰਿਆ ਜਾਂਦਾ ਸੀ ਉਹਨੇ ਵੀ ਪੱਥਰ ਚੱਕ ਲਏ, ਉਹਨੇ ਵੀ ਮਾਰਨ ਦੀ ਕੋਸ਼ਿਸ਼ ਕੀਤੀ, ਕਹਿੰਦਾ ਫਿਰ ਮੈਂ ਮੁੜਿਆ ਆਇਆ। ਸੋ ਕਹਿੰਦਾ ਫਿਰ ਮੈਂ ਆ ਕੇ ਰੋਟੀ ਖਾਣ ਲੱਗ ਗਿਆ। ਕਹਿੰਦਾ ਜਿੰਨਾ ਚਿਰ ਤੱਕ ਉਹਦਾ ਮੇਰੇ 'ਚ 100% ਵਿਸ਼ਵਾਸ ਸੀਗਾ ਅਤੇ ਮੈਂ ਉਹਦੀ ਸਹਾਇਤਾ ਕਰਨ ਲਈ ਦੌੜਿਆ, ਅਤੇ ਜਦੋਂ ਉਹਦਾ ਵਿਸ਼ਵਾਸ ਟੁੱਟ ਗਿਆ ਵੀ ਮੈਂ ਹੀ ਮੁਕਾਬਲਾ ਕਰ ਲੂੰਗਾ, ਕਹਿੰਦੇ ਫਿਰ ਮੈਨੂੰ ਕੀ ਆ ਵੀ ਤੂੰ ਕਰ ਲੈ ਆਪਣੇ ਆਪ ਹੀ। ਇਸੇ ਤਰ੍ਹਾਂ ਤੁਸੀਂ ਦਰੋਪਦੀ ਦੀ ਇਗਜ਼ਾਮਪਲ ਦੇਖੀ ਹੋਊਗੀ, ਜੋ ਦਰੋਪਦੀ ਦਾ ਭਰੇ ਦਰਬਾਰ ਦੇ ਵਿੱਚ ਉਹਦੀ ਸਾੜੀ ਲਾਉਣ ਲੱਗੇ, ਨੰਗੀ ਕਰਨ ਲੱਗੇ ਉਹਨੂੰ, ਤਾਂ ਉਹਨੇ ਜਿਹੜਾ ਪਿਛਮ ਪਿਤਾਮਾ ਸੀਗਾ ਉਹਨੂੰ ਬੇਨਤੀ ਕੀਤੀ ਵੀ ਆਹ ਕੀ ਕਰ ਰਿਹਾ, ਮੈਂ ਤਾਂ ਤੁਹਾਡੇ ਘਰ ਦੀ ਬਹੂ ਹਾਂ, ਇਹ ਮੇਰੇ ਸਾੜੀ ਲਾ ਰਹੇ ਨੇ, ਮੇਰੀ ਤੁਹਾਨੂੰ ਬੇਇੱਜ਼ਤੀ ਨਹੀਂ? ਉਹਨੇ ਕੋਈ ਜਵਾਬ ਨਹੀਂ ਦਿੱਤਾ ਜਿਹਦੇ ਮਾਨ ਸੀ। ਉਹਨੇ ਧ੍ਰਿਤਰਾਸ਼ਟ ਨੂੰ ਕਿਹਾ ਵੀ ਤੂੰ ਤਾਂ ਰਾਜ ਹੈ ਇੱਥੇ, ਤੇਰਾ ਮੁੰਡਾ ਕੀ ਕਰਨ ਲੱਗਿਆ? ਉਹਨੇ ਵੀ ਨੀਵੀਂ ਪਾ ਲਈ। ਉਹਨੇ ਦਰੋਣਾਚਾਰਿਆਂ ਨੂੰ ਕਿਹਾ, ਉਹਨੇ ਹੋਰ ਗੁਰੂਆਂ ਨੂੰ ਕਿਹਾ, ਹਰੇਕ ਕੋਲ ਫਰਿਆਦ ਕੀਤੀ, ਪਰ ਕਿਸੇ ਨੇ ਵੀ ਉਹਦੀ ਜਿਹੜੀ ਗੱਲ ਮਨਜ਼ੂਰ ਨਹੀਂ ਕੀਤੀ। ਅਖੀਰ ਥੱਕ ਹਾਰ ਕੇ ਜਦੋਂ ਉਹਨੇ ਪਰਮਾਤਮਾ ਕ੍ਰਿਸ਼ਨ ਭਗਵਾਨ ਨੂੰ ਯਾਦ ਕੀਤਾ, ਅੱਖਾਂ ਮੀਚ ਕੇ, ਹੇ ਕ੍ਰਿਸ਼ਨ, ਜਦੋਂ ਉਹਨੇ ਦੇਖਿਆ ਵੀ ਖੀਰ ਦੇ ਵਿੱਚ ਕ੍ਰਿਸ਼ਨ ਹੀ ਰਹਿ ਗਿਆ, ਪਰਮਾਤਮਾ ਰਹਿ ਗਿਆ, ਤਾਂ ਫਿਰ ਕ੍ਰਿਸ਼ਨ ਨੇ ਹੱਥ ਦੇ ਕੇ ਉਹਦੀ ਜਿਹੜੀ ਸੀਗੀ ਉਹਨੂੰ ਨੰਗਾ ਹੋਣ ਨਹੀਂ ਦਿੱਤਾ, ਉਹਦੀ ਸਾੜੀ ਵਧਾਈ ਗਈ, ਅਤੇ ਖੀਰ 'ਚੋਂ ਆਪ ਹੀ ਵਿਚਾਰਾ ਬੇਹੋਸ਼ ਹੋ ਕੇ ਡਿੱਗ ਪਿਆ। ਸੋ ਕਹਿਣ ਦਾ ਭਾਵ ਪਰਪਜ਼ ਇਹ ਹੈ ਵੀ ਸਾਨੂੰ ਮੁੱਕਦੀ ਗੱਲ ਇਹ ਹੈ ਕਿ ਸਾਨੂੰ ਪਰਮਾਤਮਾ ਦੇ ਲੜ ਲੱਗਣਾ ਚਾਹੀਦਾ, ਆਪਣੀ ਮਿਹਨਤ ਕਰਨੀ ਚਾਹੀਦੀ ਆ, ਉਹਨੂੰ ਯਾਦ ਕਰਨ ਲਈ, ਪਾਠ ਕਰਨ ਲਈ, ਮੈਡੀਟੇਸ਼ਨ ਕਰਨ ਲਈ। ਜਦੋਂ ਤੁਸੀਂ ਉੱਧਰ ਮਿਹਨਤ ਕਰੋਗੇ, ਆਪਣੇ ਆਪ ਹੀ ਸਾਰਾ ਕੰਮ ਦੁਨੀਆਂ ਵਿੱਚ ਹੋਈ ਜਾਊਗਾ। ਮੇਰਾ ਰੁੱਸੇ ਨਾ ਕਲੰਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ, ਬਾਕੀ ਦੁਨੀਆਂ ਦੀਆਂ ਗੱਲਾਂ ਬਾਤਾਂ ਛੱਡ ਕੇ ਉਹਦੇ ਵੱਲ ਫਿਕਰ ਕਰੀਏ। ਜੇ ਫਿਕਰ ਕਰਨਾ ਵੀ ਸਵੇਰੇ ਸ਼ਾਮ ਟਾਈਮ ਵਧਾਓ, 2.5 ਘੰਟੇ 3 ਕਰੋ, 3 ਨਹੀਂ 3.5 ਕਰ ਦਿਓ, ਸੈਰ ਕਰਨ ਜਾਂਦੇ ਹੋ ਤਾਂ ਚੁਗਲੀਆਂ ਕਰਨ ਨਾਲੋਂ ਇਕੱਲੇ ਜਾਓ, ਜਨਾਨੀ ਅਤੇ ਆਦਮੀ ਜੋ ਜਾਂਦੇ ਨੇ ਥੋੜ੍ਹਾ ਥੋੜ੍ਹਾ ਫਰਕ ਰੱਖ ਕੇ ਉਹਨੂੰ ਯਾਦ ਕਰਦੇ ਜਾਓ, ਉਸ ਉਹਦੇ ਲੇਖੇ 'ਚ ਲਿਖਿਆ ਜਾਣਾ, ਉਹਦਾ ਹੀ ਫਾਇਦਾ ਹੋਣਾ। ਬਿਨ ਬੋਲਿਆਂ ਸਭ ਕੁਛ ਜਾਣਦਾ ਕਿਸ ਅੱਗੇ ਕੀ ਜੀ ਅਰਦਾਸ, ਉਹ ਫਿਰ ਉਹ ਹਾਲਤ ਹੋ ਜਾਣੀ ਹੈ ਵੀ ਕੋਈ ਅਰਦਾਸ ਕਰਨ ਦੀ ਲੋੜ ਨਹੀਂ, ਆਪਣੇ ਆਪ ਹੀ ਉਹ ਜਾਣਦਾ। ਬਸ ਸਾਡਾ ਕੰਮ ਤਾਂ ਉਹਨੂੰ ਹਮੇਸ਼ਾ ਯਾਦ ਰੱਖੀਏ। ਰਾਤ ਨੂੰ ਜਦੋਂ ਅਸੀਂ ਸੌਂਦੇ ਹਾਂ, ਹਮੇਸ਼ਾ ਇੱਕ ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ ਨਾ, ਅਬਗੁਣ ਮੇਰੇ ਬਾਪ ਜੀ ਬਖਸ਼ੋ ਗਰੀਬ ਨਿਵਾਜ, ਕਿ ਮੇਰੇ ਜਿਹੜੇ ਜਿੰਨੇ ਵੀ ਔਗਣ ਨੇ ਉਹਨੂੰ ਬਖਸ਼ ਦੇ। ਅਬਗੁਣ ਮੇਰੇ ਬਾਪ ਜੀ ਬਖਸ਼ੋ ਗਰੀਬ ਨਿਵਾਜ, ਮੈਂ ਜੋ ਪੂਤ ਕਪੂਤ ਹੂੰ ਤੋ ਪਿਤਾ ਕੋ ਲਾਜ, ਮੈਂ ਜੋ ਜਿਹਾ ਜਿਹਾ ਵੀ ਹਾਂ, ਜੇ ਪੋਤਾਂ ਜੇ ਕਪੂਤਾਂ ਚੰਗੇ ਕੰਮ ਕਰਦਾ ਮਾੜੇ ਕੰਮ ਕਰਦਾ, ਮੈਂ ਤੇਰੀ ਸ਼ਰਨ 'ਚ ਆ ਗਿਆ, ਤੈਨੂੰ ਲਾਜ ਹੈ ਮੇਰੀ। ਅਬਗੁਣ ਮੇਰੇ ਬਾਪ ਜੀ ਬਖਸ਼ੋ ਗਰੀਬ ਨਿਵਾਜ, ਮੈਂ ਜੋ ਪੂਤ ਕਪੂਤ ਹੂੰ ਤੋ ਪਿਤਾ ਕੋ ਲਾਜ। ਅੱਗੇ ਫਿਰ ਬੇਨਤੀ ਕਰੋ, ਅਬਗੁਣ ਕੀਏ ਤੋ ਬਹੁ ਕੀਏ, ਕਰਤ ਨਾ ਲਾਗੀ ਡਾਰ। ਆਪਣੀ ਜ਼ਿੰਦਗੀ ਦੇ ਬਾਰੇ ਝਾਤੀ ਮਾਰੋ ਕਿ ਮੈਂ ਹੇਰਾ ਫੇਰੀਆਂ ਕਿੰਨੀਆਂ ਕੀਤੀਆਂ, ਝੂਠ ਕਿੱਦਾਂ ਕੀਤਾ, ਘੱਟ ਕਿੰਨਾ ਤੋਲਿਆ, ਚੀਜ਼ਾਂ 'ਚ ਕਿੰਨੀ ਮਿਲਾਵਟ ਕੀਤੀ ਹੈ, ਰੀਅਲ ਸਟੇਟ ਦੇ ਵਿੱਚ ਲੋਕਾਂ ਨੂੰ ਮਿੱਠੇ ਹੋ ਗਏ, ਕਿੰਨਾ ਠੱਗਿਆ। ਕਹਿੰਦੇ ਅਬਗੁਣ ਕੀਏ ਤੋ ਬਹੁ ਕੀਏ, ਕਰਤ ਨਾ ਲਾਗੀ ਯਾਰ। ਉਸ ਵੇਲੇ ਮੈਂ ਡਰਿਆ ਨਹੀਂ, ਬੇਫਿਕਰ ਹੋ ਕੇ ਬਦਮਾਸ਼ੀਆਂ, ਹੇਰਾ ਫੇਰੀਆਂ, ਝੂਠ ਫਰੇਬ, ਖੂਨ ਕਰਦਾ ਰਿਹਾ। ਭਾਵੇਂ ਬੰਦਾ ਬਖਸ਼ ਦੇ ਅਤੇ ਭਾਵੇਂ ਗਰਦਨ ਮਾਰ, ਹੁਣ ਮੈਂ ਸੱਚੇ ਪਾਤਸ਼ਾਹ ਤੇਰੀ ਸ਼ਰਨ ਦੇ ਵਿੱਚ ਆ ਗਿਆ, ਹੁਣ ਭਾਵੇਂ ਤੂੰ ਮੈਨੂੰ ਬਖਸ਼ ਦੇ ਜਾਂ ਫਿਰ ਮੈਨੂੰ ਸਜ਼ਾਵਾਂ ਦੇ। ਜੇ ਪਿਤਾ ਕੋਲ ਆਪਾਂ ਵਾਰ ਵਾਰ ਸੱਚੇ ਦਿਲੋਂ ਰੋਂਦੇ ਹਾਂ ਤਾਂ ਉਹ ਬਖਸ਼ ਦਿੰਦਾ। ਬਖਸ਼ੋ ਬਖਸ਼ੋ ਬਖਸ਼ ਦਿਓ, ਬਖਸ਼ੋ ਗਰੀਬ ਨਿਵਾਜ, ਮੈਂ ਜੋ ਪੂਤ ਕਪੂਤ ਹੂੰ ਤੋ ਪਿਤਾ ਕੋਲ ਆਜ। ਸੋ ਸਵੇਰੇ ਸ਼ਾਮ ਆਪਾਂ ਨੂੰ ਪਰਮਾਤਮਾ ਕੋਲੇ ਆਪਣੇ ਗੁਨਾਹ ਬਖਸ਼ਾਉਣੇ ਚਾਹੀਦੇ ਨੇ ਅਤੇ ਤੋਬਾ ਕਰਨੀ ਚਾਹੀਦੀ ਹੈ ਕਿ ਅੱਗੇ ਤੋਂ ਮੈਂ ਕੋਈ ਵੀ ਅਜਿਹਾ ਕੰਮ ਨਾ ਕਰਾਂ, ਕਿਸੇ ਦੀ ਯਾਦ ਦੇ ਉੱਤੇ ਚਿੱਕਰ ਨਾ ਛੇੜਾਂ, ਕਿਸੇ ਦੇ ਕੁਛ ਵੀ ਨਾ ਕਰਾਂ। ਹੁਣ ਇੱਕ ਮਿੰਟ ਰਹਿ ਗਿਆ। ਸੋ ਨੈਕਸਟ ਵੀਕ ਆਪਣੇ ਕੋਲ 4-5 ਟੋਪਿਕ ਨੇ। ਇੱਕ ਤਾਂ ਕੀਰਤਨ ਦੇ ਉੱਤੇ ਟੋਪਿਕ ਹੈਗਾ, ਇੱਕ ਸੇਵਾ ਦੇ ਉੱਤੇ ਟੋਪਿਕ ਹੈਗਾ, ਇੱਕ ਸੰਤ ਕਿਹਨੂੰ ਕਹਿੰਦੇ ਨੇ ਜਾਂ ਸਤਿਗੁਰੂ ਕਿਹਨੂੰ ਕਹਿੰਦੇ, ਇਹ ਟੋਪਿਕ ਹੈਗਾ, ਜਾਂ ਵੈਜੀਟੇਰੀਅਨ। ਹਾਂ ਚਲੋ ਇੰਝ ਕਰਦੇ ਹਾਂ, ਆਪਾਂ ਨੈਕਸਟ ਵੀਕ ਵੈਜੀਟੇਰੀਅਨ ਜਿਹੜਾ ਵੈਸ਼ਨੂੰ ਭੋਜਨ ਹੈ ਉਹਦੇ ਉੱਤੇ ਗੱਲ ਕਰਾਂਗੇ। ਮੈਂ ਇਹ ਨਹੀਂ ਕਹਿੰਦਾ ਵੀ ਨੋਨ ਵੈਜ ਦੇ ਫਾਇਦੇ ਨੇ ਕੋਈ ਨਹੀਂ, ਮੈਂ ਇਹੋ ਜਿਹੇ ਕੰਮ ਨਹੀਂ ਕਰਦਾ। ਮੈਂ ਤਾਂ ਜੋ ਕੁਛ ਮੈਨੂੰ ਵੈਜੀਟੇਰੀਅਨ ਖਾਣੇ ਦੇ ਵਿੱਚ ਫਾਇਦੇ ਨੇ ਮੈਂ ਉਹ ਗੱਲ ਕਰੂੰਗਾ, ਦੂਜੇ ਨੂੰ ਇਹ ਨਹੀਂ ਕਹਿੰਦਾ ਵੀ ਉਹਦੇ ਮਾੜੇ ਗੁਣ ਨੇ। ਵੈਜੀਟੇਰੀਅਨ ਦੇ ਕਿਹੜੇ ਗੁਣ ਨੇ, ਕਿਸ ਤਰ੍ਹਾਂ ਦੀ ਖੁਰਾਕ ਹੈ, ਕੀ ਕਮਜ਼ੋਰੀਆਂ ਨੇ, ਸਾਇੰਸ ਕੀ ਕਹਿੰਦੀ ਹੈ, ਧਰਮ ਕੀ ਕਹਿੰਦੇ ਨੇ, ਇਹਦੇ ਬਾਰੇ ਗੱਲ ਕਰੂੰਗਾ। ਪਰ ਆਪਾਂ ਕਿਸੇ ਨੂੰ ਨਿੰਦਦੇ ਨਹੀਂ, ਹਰ ਬੰਦੇ ਨੇ ਆਪਣੇ ਆਪਣੇ ਤਰੀਕੇ ਨਾਲ ਖਾਣਾ, ਜੋ ਮਰਜ਼ੀ ਖਾਓ, ਮੈਨੂੰ ਆਲੂ ਵਾਲੇ ਪਰੌਂਠੇ ਚੰਗੇ ਲੱਗਦੇ ਨੇ, ਤੁਹਾਨੂੰ ਮੂਲੀ ਵਾਲੇ ਲੱਗਦੇ, ਜਿਹੜਾ ਮਰਜ਼ੀ ਖਾਓ। ਪਰ ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਤੁਸੀਂ ਮੂਲੀ ਵਾਲੇ ਨਾ ਖਾਓ, ਆਲੂ ਵਾਲੇ ਖਾਓ, ਮੈਂ ਇਹੋ ਜਿਹਾ ਕੰਮ ਨਹੀਂ ਕਰਦਾ। ਮੈਂ ਆਪਣੀ ਗੱਲ ਦੱਸਣੀ ਹੈ ਕਿ ਵੈਜੀਟੇਰੀਅਨ ਖਾਣਾ ਕਿਹਨੂੰ ਕਹਿੰਦੇ ਨੇ, ਕੀ ਇਹਦੇ ਫਾਇਦੇ ਨੇ, ਰੂਹਾਨੀਅਤ ਦੇ ਵਿੱਚ ਇਹਦਾ ਕੀ ਫਾਇਦਾ। ਸੋ ਇਹ ਗੱਲਬਾਤ ਕਰਾਂਗੇ ਨੈਕਸਟ ਵੀਕ। ਸੋ ਹੁਣ ਮੇਰਾ ਟਾਈਮ ਵੀ ਆਰ ਅਵਰ ਟਾਈਮ ਇਜ਼ ਓਵਰ, ਸੋ ਦੈਟਸ ਇਟ, ਥੈਂਕ ਯੂ ਵੈਰੀ ਮੱਚ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
The views expressed on the preceding program may not necessarily be those of the owner or management of WTOR radio station.
4 bedroom semi detached ghar, finished basement, 2 bedroom attached garage, 45 minute Mrs. Saga se Therold ke ilake mein ye semi detached ghar bilkul saaf 750000 de andar andar keemat 647-302-8589 call now. London ki is family ke سانحے کے بعد تمام کمیونٹی ایک پلیٹ فارم پہ برمپٹن نے انعقاد کیا کینڈل لائٹ ویجل کا، آپ سے درخواست ہے ضرور شامل ہوئیے گا، منڈے 14 جون کو 8-9 کے درمیان۔ غم میں ہم تمام ایک دوسرے کے ساتھ ہیں، منڈے 14 جون 8-9 کے درمیان کینڈل لائٹ ویجل ان برمپٹن۔
کووڈ 19 سے ہم نے یہ سیکھا ہے کہ ایک چھوٹی سی چیز کتنی تیزی سے پھیل سکتی ہے، ایک اٹھتی لہر کی طرح۔ اگر ہم میں سے زیادہ تر لوگ ویکسین لگوا لیں تو ہم ایک بڑی لہر شروع کر سکتے ہیں، کینیڈا کے لوگوں کی لہر، جو ہمیں اپنے پیاری جگہوں اور اپنے پیاروں کے پاس لوٹنے میں مدد کرے گی۔ ہم سب ویکسین لگوا کر مدد کر سکتے ہیں۔ canada.ca/covidvaccine پر مزید جانیں۔ حکومت کینیڈا کی طرف سے ایک پیغام۔
کیلیڈن سبزی فارم، فریش ویجیٹیبلز، فروٹس اینڈ فارمرز مارکیٹ، ہر طرح کے تازے آرگینک سبزیاں، پودے، پھل کی ورائٹی سٹریٹ فرام دا فارم۔ اس سیزن میں پودے، پھول، پھل اور سبزیاں لگانے کے لیے پنیری کی بے شمار ورائٹی موجود۔ ہیلدی لیونگ ڈائریکٹ فرام دا فارم، کیلیڈن سبزی فارم۔ ایس او پیز کا خاص خیال اور ہر طرح کی مٹی، کھاد، روز بشز اور فروٹ ٹریز بھی دستیاب۔ 12050 ایئرپورٹ روڈ، ایئرپورٹ مے فیلڈ روڈ کا انٹرسیکشن۔ 9059653633 905-935-3633
ٹرک کا گھومتا پہیا کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون اسٹاپ شاپ۔ اب تیسری لوکیشن ایگزٹ 579 فرام ہائی وے 401 ان نیپنی۔ کوئک ٹرک لیو۔